जांच की जा रही है। पुलिस ने अगे कहा है कि अजे तक शक्की दी कोई जानकारी नहीं मिली। पिछले महीने कैनेडा दी लेबर मार्केट ने 40,000 रोजगार दे मौके पैदा किए। इस दे नाल बेरोजगारी दर स्थिर रही। शुक्रवार नूं स्टैटिस्टिक्स कैनेडा दे वल्लों दित्ती गई रिपोर्ट के अनुसार अगस्त विच बेरोजगारी दर 5.5% उत्ते रही। इस नाल पिछले 3 महीनों तो बेरोजगारी दे विच हो रहे लगातार वाधे नूं रोक लगी हुई है। फेडरल एजेंसी ने आख्या कि कैनेडा की मजबूत आबादी के विकास तो भाव है कि महीनावारी रोजगार से होने वाले वाधे का बेरोजगारी दर नूं स्थिर रखने के लिए होना जरूरी है। एक सर्वेखण तो सामने आया कि कैनेडा की आबादी इस साल हर महीने 81,000 लोगों के हिसाब से बढ़ रही है। इस हिसाब से हर महीने 50,000 नौकरियां चाहिए ने ताकि बेरोजगारी दर नूं स्थिर रखा जा सके। प्रोफेशनल साइंटिफिक ते टेक्निकल सेवावां दे नाल नाल कंस्ट्रक्शन दे विच रोजगार दे मौके पैदा हो रहे ने। प्रधानमंत्री जस्टिन ट्रूडो के जहाज दे विच तकनीकी खराबी आ गई। जहाज की समस्या का हल होने तक कनेडियन वफद भारत विच रहेगा। फिलहाल जहाज की मुरम्मत का काम चल रहा है। इंजीनियरिंग टीम तो हरी झंडी मिलन तो बाद विशेष जहाज उड़ान भर सकेगा। इंजीनियर का कहना है कि जहाज च आई खराबी रातों रात ठीक नहीं की जा सकती। दिल्ली के हवाई अड्डे के सूत्रों के अनुसार कनेडियन प्रधानमंत्री के एक विशेष जहाज तकनीकी खराबी पैदा हो गई और उड़ान भरने वाला नहीं है। कनेडियन पीएम ट्रूडो ते उन्हां दा पूरा वफद भारत विच G20 सम्मेलन च शामिल होया ते 2 दिनां दे दौरे तों बाद वापस कैनेडा दे लई उड़ान भरन वाला है, पर तकनीकी खराबी दे कारण उसनूं दिल्ली विच ही रुकना पिया। कैनेडा दे प्रधानमंत्री ते उन्हां दा पूरा वफद बदलवे प्रबंध कीते जाण तक भारत विच ही रहेगा। जस्टिन ट्रूडो G20 सम्मेलन च हिस्सा लैण दे लई शुक्रवार नूं भारत पहुंचे। 2 रोजा G20 नेतावां दे सिखर सम्मेलन की समाप्ति ते ट्रूडो ने इस गल ते जोर दित्ता है कि भारत कैनेडा दे लई महत्वपूर्ण भाईवाल है ते असीं इस दिशा विच काम करना जारी रखांगे। अमेरिका के न्यूयॉर्क 11 सितंबर 2001 नूं वर्ल्ड ट्रेड सेंटर ते होए अतवादी हमले दे विच मारे गए 2 होर लोगों की हुण पहचान हो गई है। 9/11 वजों जाने जाते दहशती हमलों की 22वीं बरसी तो पहला अधिकारियों ने DNA टेस्टिंग राही मृतकों की पहचान करने विच सफलता हासिल की। मेयर के दफ्तर का कहना है कि असी मृतकों के परिवार की बेनती और उन्होंने पहचान गुप्त रखी है। उन्होंने हुण तक मौत नंबर 1648 ते 1649 करार दिता गया जिन्हों की पहचान हुई। उन्होंने एक औरत ते एक पुरुष शामिल। बुलेटिन दे चुण गया खबर एक बार तो फिर मान विच तड़के टक्कर होने दे नाल मोटरसाइकिल सवार दी हुई मौत। ब्रैम्पटन दे विच हुई गोलीबारी तो बाद पीड़ितां नूं पहुंचाया गया हस्पताल। अगस्त विच बेरोजगारी दर 5.5% उत्ते रही स्थिर। प्रधानमंत्री ट्रूडो दा जहाज दे विच आई तकनीकी खराबी, दिल्ली तो होना सी रवाना। अमेरिका च 9/11 हमलों च मारे गए 2 लोगों की पहचान 22 साल बाद हुई। इस नाल ही अपनी दोस्त SR ठाकुर नूं दिओ इजाजत। धन्नवाद।
The views expressed on the preceding program may not necessarily be those of the owner or management of WTOR radio station.
क्या आपके घर और ऑटो इंश्योरेंस की रिन्यूअल हो रही है? क्या आप दुरुस्त इंश्योरेंस कवरेज के लिए अच्छी कीमत की तलाश में हैं? तो फिर आपको ऑल स्टे एजेक्ट एजेंसी के राजा मुदस्सिर को 6472903773 पर कॉल करनी चाहिए। आज ही कॉल करें और आप 2 कारों और 1 घर की इंश्योरेंस कराते वक्त तकरीबन $1,775 की बचत कर सकते हैं। राजा मुदस्सिर 6472903773 ऑल स्टेट के साथ आप महफूज हाथों में है। टर्म्स एंड कंडीशन अप्लाई।
रियल एस्टेट दी दुनिया विच थोड़ी कामयाबी एग्जीक्यूटिव होम्स रियल्टी जिथे तुसी 1.5 लाख तो 2 लाख साल दा कमा सकदे हो। इस तो अलावा फ्री बायर एंड सेलर लीड्स, VIP एक्सेस टू प्री कंस्ट्रक्शन प्रोजेक्ट्स, 1-on-1 सेल्स एंड मार्केटिंग मेंटरशिप, टीच एंड ट्रेन प्रोग्राम, स्टेट ऑफ आर्ट मॉडर्न ऑफिस विद प्राइवेट रूम, इन हाउस मॉर्गेज एंड लॉयल्स टीम, इन हाउस प्रोजेक्ट्स इन्वेस्टमेंट अपॉर्चुनिटी। फिर देर का दी आओ ते ज्वाइन करो एग्जीक्यूटिव होम्स रियल्टी या कॉल करो 905-890-1300 या विजिट करो ehrb.ca।
की तुसी अपने शहर नूं एक स्टाइलिश नवीं SUV दे विच एक्सप्लोर करना चाहंदे हो? ते अज ही अपना सफर 2023 दी फोर्ड एस्केप जो के गैस हाइब्रिड और प्लग इन हाइब्रिड दे विच अवेलेबल है 13 तो वड्डी टच स्क्रीन दे नाल शुरू करो। अपने शहर दे नाल जुड़े रहो और एतमाद दे नाल ड्राइव करो। तुहानू 1.99% दा APR परचेज फाइनेंसिंग 60 महीनों तक सिलेक्ट 2023 एस्केप मॉडल ते भी मिल सकता है। ज्यादा जानकारी वास्ते विजिट करो टोरंटो एरिया दे फोर्ड डीलर नू अजी।
ब्रैम्पटन ऑन स्टेज 12 से 18 अक्टूबर तक द रोज ब्रैम्पटन पर अहद रजानीर को हैमलेट के किरदार में देखकर खुश और वेलकम करते हैं। हैमलेट जो आजकल के दौर के लिए गजबनाक तेज रफ्तार इंतकाम और दागदार मोहब्बत की कहानी है। क्या आप हमारे डेनमार्क के शहजादे के साथ बाइज्जत खुशहाली पागलपन के दरमियान लाइन पर चलने की हिम्मत करते हैं? ये तब्दीली सिर्फ सच्चा सानिया ही ला सकता है। देखना मत भूलिएगा हैमलेट 12 से 18 अक्टूबर तक द रोज ब्रैम्पटन में। सेल टिकट्स खरीदने के लिए विजिट करें brampton-on-stage.ca।
अपनी कम्युनिटी दा सब तो वड्डा वधिया क्वालिटी वाला ते सब तो पुराना सोडी फर्नीचर हर घर दी पहचान बन चुकी है।
ओ फिर बने भी क्यों ना, क्योंकि बेडरूम सेट, सोफा सेट, मैट्रेसेस, डाइनिंग टेबल, डेकोरेटिव आइटम्स, गल कीजी सारे घर दा फर्नीचर वधिया क्वालिटी ते डिस्काउंटेड प्राइस ते मिल जांदा सोडी फर्नीचर तो। 3 साल लई नो ब्याज।
142 कैनेडी रोड ब्रैम्पटन 9058747171।
वहमो गुमान से दूर दूर यकीन की हद के पास पास।
प्रॉपर्टीज रेजिडेंशियल और कमर्शियल, बाइंग और सेलिंग,
इन्वेस्टमेंट प्रॉपर्टीज या फिर कॉन्डोमिनियम्स इन द डाउनटाउन टोरंटो।
वी विल अरेंज योर मॉर्गेज,
आल्सो अ हाउस वार्मिंग गिफ्ट।
सर्विस इज आवर प्रायोरिटी,
कस्टमर सर्विस इज आवर प्राइड। प्लीज एक्सपीरियंस द डिफरेंस। आप घर खरीदना या घर को बेचना चाहते हैं, घर की इवेल्युएशन के लिए एक दफा कॉल कीजिए आरिफा मुजफ्फर 6478986245 8986245।
ट्रकिंग वाले वीरो ध्यान नाल सुनो, ट्रक जिद्दा दा भी चलाउने हो, मैनुअल जा ऑटोमेटिक, क्विक ट्रक ल्यूब चेते आही ना रखियो। ट्रक दी बढ़िया सर्विस लई क्विक ट्रक ल्यूब लॉजी तीजी लोकेशन भी खोलती है, एग्जिट 579 फ्रॉम हाईवे 401 इन नापनी। आहो जी, कोई अपॉइंटमेंट नहीं, ड्राइव थ्रू फैसिलिटी, एग्जिट 579 फ्रॉम हाईवे 401 इन नापनी। क्विक ट्रक ल्यूब द वन स्टॉप शॉप 519-622-0660 या quicktrucklube.com। QTL, because we care.
Good morning everyone, you're listening to WTUR 770 AM, your trusted source for news and information. Here comes your host Ramanjeet Sidhu with the current affairs.
Current affairs ਦੇ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਮੈਂ ਰਮਨਜੀਤ ਸਿੰਘ ਸਿੱਧੂ ਤੇ ਪ੍ਰੋਗਰਾਮ ਦੇ ਇਸ ਹਿੱਸੇ ਵਿੱਚ ਅਸੀਂ ਇਵੋਲੂਸ਼ਨ ਦੇ ਉੱਤੇ ਗੱਲਬਾਤ ਕਰਨੀ ਹੈ। ਸਭ ਤੋਂ ਪਹਿਲਾਂ ਸਟੂਡੀਓ ਦਾ ਨੰਬਰ ਇੱਕ ਵਾਰ ਫੇਰ ਚੇਤੇ ਕਰਵਾ ਦੇਣਾ, 416-620-1778 416-620-1778 ਸਟੂਡੀਓ ਦਾ ਨੰਬਰ ਹੈ। ਤੇ ਮੇਰੇ ਨਾਲ ਗੱਲਬਾਤ ਦੇ ਵਿੱਚ ਅੱਜ ਅਸੀਂ ਗੱਲ ਕਰਨੀ ਹੈ ਉਹਦੇ ਤੇ ਇਵੋਲੂਸ਼ਨ ਦੇ ਉੱਤੇ ਕਿ ਮਨੁੱਖ ਦੁਨੀਆਂ ਦੇ ਉੱਤੇ ਅਸੀਂ ਉਹਦੀ ਕਹਾਣੀ ਨੂੰ ਕਈ ਤਰ੍ਹਾਂ ਸੁਣਿਆ ਹੋਇਆ ਕਿ ਕਿਵੇਂ ਆਇਆ, ਕਿਵੇਂ ਆਇਆ, ਕਿਵੇਂ ਬਣਾਇਆ, ਕੀ ਇਹਦਾ ਹੋਣਾ ਹੈ, ਕੀ ਗੱਲਬਾਤ ਹੈ। ਇੱਕ ਨਾਲ ਨਾਲ ਵਿਗਿਆਨਿਕ ਨਜ਼ਰੀਆ ਵੀ ਚੱਲਦਾ। ਸੋ ਅਸਿਸਟੈਂਟ ਪ੍ਰੋਫੈਸਰ ਡਿਪਾਰਟਮੈਂਟ ਆਫ ਬੋਟਨੀ ਤੇ ਗਵਰਨਮੈਂਟ ਕਾਲਜ ਗਵਰਨਮੈਂਟ ਮਹਿੰਦਰਾ ਕਾਲਜ ਪਟਿਆਲਾ ਤੋਂ ਯੋਧਾ ਸਿੰਘ ਜੀ ਮੇਰੇ ਨਾਲ ਗੱਲਬਾਤ ਵਿੱਚ ਸ਼ਾਮਲ ਹੋਣਗੇ। ਤੇ ਇਹਨਾਂ ਨਾਲ ਮੇਰਾ ਸੰਪਰਕ ਇਸ ਕਰਕੇ ਹੋਇਆ ਕਿਉਂਕਿ ਮੈਨੂੰ ਕੁਛ ਦਿਨ ਪਹਿਲਾਂ 2-3 ਹਫ਼ਤੇ ਹੋ ਗਏ ਜਿਵੇਂ ਯੁਵਾਲ ਨੋਆ ਹਰਾਰੀ ਉਹਨਾਂ ਦੀ ਕਿਤਾਬ ਸੇਪੀਅਨਸ ਦ ਹਿਸਟਰੀ ਆਫ ਮੈਨਕਾਇੰਡ ਉਹਦੇ ਤੇ ਕਈ ਤਰ੍ਹਾਂ ਦੇ ਐਨਾਲਿਸਿਸ ਹੋ ਰਹੇ ਨੇ ਤੇ ਪੰਜਾਬੀ ਜਗਤ ਵਿੱਚ ਵੀ ਮੈਂ ਚਾਹੁੰਦਾ ਸੀ ਕਿ ਇਹਦੇ ਤੇ ਗੱਲਬਾਤ ਹੋਵੇ ਕਿਉਂਕਿ USA ਦੇ ਵਿੱਚ 100-150 ਸਾਲ ਹੋ ਗਿਆ ਜਦੋਂ ਦੀ ਡਾਰਵਿਨ ਦੀ ਥਿਊਰੀ ਆਈ ਹੈ ਤੇ ਉਹਦੇ ਉੱਤੇ ਕਾਫੀ ਅਟੈਕ ਵੀ ਹੋਇਆ ਤੇ ਉਹਨੂੰ ਬਾਰ ਬਾਰ ਸਿਲੇਬਸ ਚੋਂ ਕੱਢਿਆ ਗਿਆ ਜਾਂ ਰਿਸਟ੍ਰਿਕਟਿਵ ਕੀਤਾ ਗਿਆ। ਪਿੱਛੇ ਜੇ ਹਿੰਦੁਸਤਾਨ ਦੇ ਵਿੱਚ ਵੀ ਡਾਰਵਿਨ ਦੀ ਥਿਊਰੀ ਨੂੰ ਚੈਲੰਜ ਕੀਤਾ ਗਿਆ। 2 ਸਾਲ ਪਹਿਲਾਂ ਡਾਰਵਿਨ ਦੇ ਕਾਰਟੂਨ ਬਣਾ ਕੇ ਵੀ ਦੁਨੀਆਂ ਭਰ ਚ ਪ੍ਰਚਾਰਿਆ ਗਿਆ ਸੀ ਕਿ ਇਹ ਸਿਧਾਂਤ ਜੋ ਐਵੋਲੂਸ਼ਨ ਦਾ ਪੇਸ਼ ਕੀਤਾ ਗਿਆ ਗਲਤ ਹੈ। ਦੂਜਾ ਜਿਹੜਾ ਇਹਦੇ ਅਗੇਂਸਟ ਜਾਂਦਾ ਉਹ ਅਸੀਂ ਅਲੱਗ ਅਲੱਗ ਕਲਚਰਸ ਦੇ ਵਿੱਚੋਂ ਤਸੱਵਰ ਕੀਤਾ ਲੋਕਾਂ ਨੇ ਪਰ ਆਪਣੇ ਆਪ ਦੇ ਪੱਧਰ ਤੇ ਇਮੈਜਿਨ ਕੀਤਾ ਕਿ ਏਦਾਂ ਹੋਇਆ ਹੋਊਗਾ, ਏਦਾਂ ਕਿਸੇ ਨੇ ਬਣਾਈ ਹੋਊਗੀ। ਸੋ ਜਿਹੜਾ ਤਾਂ ਏਦਾਂ ਹੋਇਆ ਹੋਊਗਾ ਉਹਦੇ ਵਿੱਚ ਵਿਚਾਰਧਾਰਕ ਟਕਰਾਓ ਦੇ ਤੇ ਦੰਗੇ ਫਸਾਦ ਦੇ ਪੱਧਰ ਤੱਕ ਵੀ ਪਹੁੰਚ ਜਾਂਦੇ। ਇੱਕ ਇਵੋਲੂਸ਼ਨ ਦੇ ਉੱਤੇ ਵਿਗਿਆਨ ਦੀਆਂ ਥਿਊਰੀਆਂ ਆਉਂਦੀਆਂ ਨੇ, ਅਸੀਂ ਉਹਦੇ ਉੱਤੇ ਗੱਲ ਕਰਦੇ ਹਾਂ, ਕਈ ਵਾਰ ਉਹਦੇ ਵਿੱਚ ਵੀ ਨਵੇਂ ਫੈਕਟਸ ਆਉਂਦੇ ਨੇ। ਪਰ ਕੁੱਲ ਮਿਲਾ ਕੇ ਯੋਧਾ ਸਿੰਘ ਹੋਰੀ ਇਸ ਕਿਤਾਬ ਨੂੰ ਇਸ ਇਵੋਲੂਸ਼ਨ ਦੇ ਪ੍ਰੋਸੈਸ ਨੂੰ ਕਿਵੇਂ ਦੇਖਦੇ ਆ, ਉਹ ਆਪਣੇ ਸ਼ਬਦਾਂ ਦੇ ਵਿੱਚ ਇਨਸਾਨ ਦੀ ਕਹਾਣੀ ਕਿੱਥੋਂ ਸ਼ੁਰੂ ਕਰਦੇ ਆ, ਵਿਗਿਆਨ ਕਿੰਨਾ ਕੁ ਸਮਝਿਆ ਸੀ, ਅੱਜ ਦੀ ਗੱਲਬਾਤ ਦਾ ਮੁੱਖ ਕੇਂਦਰ ਬਿੰਦੂ ਇਹਨੂੰ ਬਣਾਇਆ। ਯੋਧਾ ਸਿੰਘ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਥੋੜਾ ਜਿਹਾ ਮੇਰੇ ਤੋਂ ਇੰਟਰੋਡਕਸ਼ਨ ਲੰਬੀ ਹੋ ਗਈ, ਉਹਦੀ ਮਾਫੀ ਚਾਹੁੰਦਾ ਜੀ।
ਕੋਈ ਗੱਲ ਨੀ ਰਮਨਜੀਤ ਜੀ, ਧੰਨਵਾਦ ਇੰਟਰੋਡਕਸ਼ਨ ਦੇ ਲਈ ਤੇ ਜਿੰਨੇ ਵੀ ਸਰੋਤੇ ਸੁਣ ਰਹੇ ਨੇ ਸਾਰਿਆਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਜੀ। ਤੇ ਮੈਨੂੰ ਲੱਗਦਾ ਗੱਲ ਦਿਲਚਸਪ ਰਹੂਗੀ ਆਪਣੀ ਜਿਹੜੀ ਅੱਜ ਆਪਾਂ ਕਰਨ ਜਾ ਰਹੇ ਹਾਂ।
ਮੈਨੂੰ ਵੀ ਇਹੀ ਲੱਗਦਾ ਜੀ। ਤੇ ਯੋਧਾ ਬਾਈ ਜੀ, ਪਹਿਲੀ ਗੱਲ ਤਾਂ ਆਪਾਂ ਇਹੀ ਦੇਖਦੇ ਆ ਕਿ ਸਾਨੂੰ ਸਭਿਆਚਾਰਾਂ ਦੇ ਵਿੱਚੋਂ ਜਾਂ ਧਰਮ ਗ੍ਰੰਥਾਂ ਦੇ ਵਿੱਚੋਂ ਹੀ ਇਹ ਮਿਲਿਆ ਕਿ ਬੰਦਾ ਕਿਵੇਂ ਬਣਾਇਆ ਗਿਆ ਤੇ ਕਿਵੇਂ ਹੁੰਦਾ ਰਿਹਾ। ਹੁਣ ਹੌਲੀ ਹੌਲੀ ਵਿਗਿਆਨ ਵੀ ਪੁਸਤਕਾਂ ਦੇ ਜ਼ਰੀਏ ਇਸ ਗੱਲ ਦੇ ਐਵੀਡੈਂਸ ਦੇ ਰਿਹਾ ਤੇ ਜਿੰਨੀ ਕੁ ਹੁਣ ਤੱਕ ਬੰਦੇ ਨੇ ਕਲਪਨਾ ਕੀਤੀ ਆ ਉਹ ਤੋਂ ਕਈ ਲੱਖ ਸਾਲ ਪਹਿਲਾਂ ਦਾ ਇਹ ਸਫ਼ਰ ਸ਼ੁਰੂ ਹੋਇਆ ਪਿਆ ਤੇ ਇਹਨੂੰ ਆਪਾਂ ਕਿਵੇਂ ਲੈ ਕੇ ਚੱਲਦੇ ਆ ਤੇ ਫਿਰ ਮੌਜੂਦਾ ਪੁਸਤਕਾਂ ਦੇ ਵਿੱਚ ਵੀ ਇਸ ਥਿਊਰੀ ਨੂੰ ਲੈ ਕੇ ਭੰਬਲ ਭੂਸੇ ਵੀ ਵਿਗਿਆਨ ਵਿੱਚ ਵੀ ਭੰਬਲ ਭੂਸਾ ਹੈਗਾ ਉਹ ਤੇ ਬਾਅਦ ਵਿੱਚ ਆਉਂਦੇ ਆ। ਪਹਿਲਾਂ ਤਾਂ ਉਹ ਲਾ ਲੈਂਦੇ ਕਿ ਹੁਣ ਤੱਕ ਦੇ ਇਤਿਹਾਸ ਤੋਂ ਪਰਾਂ ਹਟ ਕੇ ਵਿਗਿਆਨ ਨੇ ਕਿਵੇਂ ਕਹਾਣੀ ਸੁਣਾਈ ਹੈ ਜਾਂ ਗੱਲ ਪੇਸ਼ ਕੀਤੀ।
ਬਿਲਕੁਲ ਜੀ, ਜਦੋਂ ਆਪਾਂ ਇਸ ਵਿਸ਼ੇ ਤੇ ਗੱਲ ਕਰਨ ਜਾਂਦੇ ਹਾਂ, ਅਸਲ ਦੇ ਵਿੱਚ ਮਨੁੱਖ ਨੇ ਜਦੋਂ ਤੋਂ ਕੁਦਰਤ ਨੂੰ ਸਮਝਣਾ ਸ਼ੁਰੂ ਕੀਤਾ ਉਦੋਂ ਤੋਂ ਮਨੁੱਖ ਦੇ ਕੁਦਰਤ ਬਾਰੇ ਬਹੁਤ ਤਰ੍ਹਾਂ ਤਰ੍ਹਾਂ ਦੇ ਸਵਾਲ ਨੇ। ਮੀਂਹ ਕਿਉਂ ਪੈਂਦਾ, ਹਨੇਰੀ ਕਿਉਂ ਆਉਂਦੀ ਆ, ਝੱਖੜ ਕਿਉਂ ਝੁਲਦੇ ਨੇ, ਭੂਚਾਲ ਕਿਉਂ ਆਉਂਦਾ, ਅਸੀਂ ਕੌਣ, ਅਸੀਂ ਕਿੱਥੋਂ ਆਏ ਆ ਤੇ ਕੁਦਰਤ ਸਾਰੀ ਚੱਲ ਕਿਵੇਂ ਰਹੀ ਆ। ਤਾਂ ਤਰ੍ਹਾਂ ਤਰ੍ਹਾਂ ਦੇ ਸਵਾਲਾਂ ਨਾਲ ਮਨੁੱਖ ਸਦੀਆਂ ਤੋਂ ਨਜਿੱਠ ਰਿਹਾ ਇੱਕ ਤਰ੍ਹਾਂ, ਜੇ ਮੈਂ ਗੱਲ ਕਰਾਂ। ਇਹਦੇ ਵਿੱਚ ਜਿਹੜਾ ਇਹ ਸਵਾਲ ਹੈ ਇਹ ਸਾਡਾ ਹਮੇਸ਼ਾ ਤੋਂ ਕੇਂਦਰ ਬਿੰਦੂ ਰਿਹਾ ਵੀ ਅਸੀਂ ਹੈ ਕੀ ਆ, ਜਿਹੜੇ ਜਿਉਂਦੀ ਜਾਗਦੇ ਚੀਜ਼ਾਂ ਤੇ ਸਾਡੇ ਆਲੇ ਦੁਆਲੇ ਦਾ ਵਾਤਾਵਰਨ ਹੈ ਕੀ ਆ। ਹੁਣ ਜਦੋਂ ਆਪਾਂ ਜੇ ਅੱਜ ਤੋਂ 10-12 ਹਜ਼ਾਰ ਸਾਲ ਪਹਿਲਾਂ ਜਾਂ ਉਸ ਤੋਂ ਥੋੜੇ ਜਿਹੇ ਪਿੱਛੇ ਕਈ ਹਜ਼ਾਰ ਸਾਲ ਪਹਿਲਾਂ ਚਲੇ ਜਾਈਏ ਤਾਂ ਮਨੁੱਖ ਜੰਗਲਾਂ ਤੇ ਸਭਿਅਤਾ ਦੀ ਉਸਾਰੀ ਕਰਦਾ ਹੋਇਆ ਅੱਗੇ ਵੱਧਦਾ। ਕੁਛ ਇਸ ਤਰ੍ਹਾਂ ਦੇ ਜਵਾਬ ਲੱਭਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ, ਪਰ ਉਸ ਸਮੇਂ ਚ ਅੱਜ ਤੋਂ ਆਪਾਂ ਕਹੀਏ 35-40 ਹਜ਼ਾਰ ਸਾਲ ਪਹਿਲਾਂ ਨਾ ਸਾਡੇ ਕੋਲ ਗਿਆਨ ਵਿਕਸਿਤ ਹੋਇਆ ਸੀ ਨਾ ਕੋਈ ਟੈਕਨੋਲੋਜੀ, ਤਾਂ ਉੱਥੋਂ ਬਹੁਤ ਤਰ੍ਹਾਂ ਤਰ੍ਹਾਂ ਦੇ ਜਵਾਬ ਮਿਲਦੇ ਨੇ। ਜਿਵੇਂ ਮੈਂ ਅੱਜ ਵੀ ਆਪਾਂ ਇਹ ਗੱਲ ਕਰ ਲਈਏ, ਜੇ ਮੈਂ ਘਰ ਜਾ ਕੇ ਪੁੱਛਾਂ ਵੀ ਭੂਚਾਲ ਕਿਉਂ ਆਉਂਦਾ, ਅਰਥਕੁਐਕਸ ਕਿਉਂ ਆਉਂਦੇ ਨੇ, ਤਾਂ ਘਰੇ ਜਵਾਬ ਮਿਲਦਾ ਵੀ ਧਰਤੀ ਬਲਦ ਦੇ ਸਿੰਘਾਂ ਤੇ ਖੜੀ ਹੈ। ਤਾਂ ਮੇਰੇ ਪੇਰੈਂਟਸ ਦਿੰਦੇ ਨੇ ਉਹ ਉਹਦੇ ਵਿੱਚ ਜਵਾਬ ਕੋਈ ਹਿਚਕਚਾਹਟ ਜਾਂ ਉਹ ਨੀ ਹੈਗਾ ਕਿਉਂਕਿ ਉਹ ਰਿਐਲਿਟੀ ਚ ਮੰਨਦੇ ਨੇ। ਤਾਂ ਮੈਂ ਜਦੋਂ ਸਕੂਲ ਦੀ ਪੜ੍ਹਦਾ ਕਾਲਜ ਆ ਕੇ ਜਦੋਂ ਆਪਾਂ ਯੂਨੀਵਰਸਿਟੀ ਆ ਕੇ ਚੀਜ਼ਾਂ ਨੂੰ ਸਿੱਖਣਾ ਸ਼ੁਰੂ ਕਰਦੇ ਹਾਂ ਤਾਂ ਵਿਗਿਆਨ ਦੇ ਜਵਾਬ ਉਹਦੇ ਨਾਲ ਥੋੜੇ ਜਿਹੇ ਵੱਖਰੇ ਨੇ। ਤਾਂ ਫਿਰ ਚੀਜ਼ਾਂ ਚ ਫਰਕ ਕਰਨ ਵਾਲੀ ਗੱਲ ਇਹ ਆ ਵੀ ਇੱਕ ਸਾਡਾ ਉਹ ਸੰਸਾਰ ਹੈ ਜਾਂ ਉਹ ਇੱਕ ਸਦੀਆਂ ਤੋਂ ਚੱਲੀ ਆ ਰਹੀ ਵਿਧਾ ਹੈ ਜਿਹਦੇ ਵਿੱਚ ਅਸੀਂ ਇਸ ਨੇਚਰ ਨੂੰ ਕੁਦਰਤ ਨੂੰ ਇਨੀਸ਼ੀਅਲ ਦੇ ਵਿੱਚ ਸਮਝਣਾ ਸ਼ੁਰੂ ਕਰਿਆ। ਉਹਦੇ ਵਿੱਚ ਬਹੁਤ ਸਾਰੇ ਤਰ੍ਹਾਂ ਦੇ ਜਵਾਬ ਨੇ, ਮਨੁੱਖ ਬਾਰੇ ਧਰਮ ਗ੍ਰੰਥਾਂ ਚ ਵੀ ਲਿਖਿਆ ਹੋਇਆ, ਬਹੁਤ ਸਾਰੀਆਂ ਜਿਹੜੀਆਂ ਹੋਰ ਸ਼ੁਰੂਆਤੀ ਵਿਗਿਆਨਿਕ ਕਿਤਾਬਾਂ ਨੇ ਉਹਨਾਂ ਚ ਵੀ ਜ਼ਿਕਰ ਕਰਿਆ ਹੋਇਆ ਵੀ ਇਹ ਕਿਸੇ ਬਾਹਰੀ ਸ਼ਕਤੀ ਨੇ ਐਡਮ ਤੇ ਈਵ ਨੂੰ ਭੇਜਿਆ ਜਾਂ ਕਿਸੇ ਵੀ ਧਰਮ ਗ੍ਰੰਥ ਦੀਆਂ ਅਲੱਗ ਅਲੱਗ ਵਿਆਖਿਆਵਾਂ ਨੇ। ਉਸੇ ਦੇ ਪੈਰਲਲ ਜਦੋਂ ਆਪਾਂ ਕਹਿੰਦੇ ਵੀ ਹੁਣ ਦੇਖੋ ਇਹ ਸਵਾਲਾਂ ਦੇ ਉਹ ਜਵਾਬ ਨੇ ਜਿਹਨਾਂ ਤੇ ਨਾ ਗਿਆਨ ਦੀ ਲੋੜ ਆ, ਨਾ ਵਿਗਿਆਨ ਦੀ ਲੋੜ ਆ, ਨਾ ਟੈਕਨੋਲੋਜੀ ਦੀ ਲੋੜ ਆ। ਤੁਸੀਂ ਕੁਐਸਚਨ ਦਾ ਬਹੁਤ ਸਰਲ ਆਨਸਰ ਹੈ, ਬਹੁਤ ਸਿੱਧਾ ਸਿੱਧਾ ਸਪਸ਼ਟ ਜਵਾਬ ਹੈ ਵੀ ਸਾਨੂੰ ਬਾਹਰੋਂ ਕਿਸੇ ਵੀ ਤਾਕਤ ਨੇ ਧਰਤੀ ਉੱਤੇ ਭੇਜਿਆ। ਸਵਾਲ ਤੇ ਜਵਾਬ ਦੋਨੋਂ ਇੱਕੋ ਸਮੇਂ ਖਤਮ ਹੋ ਗਏ। ਪਰ ਜਿਵੇਂ ਮਨੁੱਖ ਦਾ ਗਿਆਨ ਵਿਗਿਆਨ ਟੈਕਨੋਲੋਜੀ ਵਿਕਸਿਤ ਹੁੰਦੀ ਜਾਂਦੀ ਹੈ ਤਾਂ ਇਹ ਸਵਾਲ ਸਮੇਂ ਸਮੇਂ ਤੇ ਫਿਰ ਉੱਠਦੇ ਨੇ। ਹੁਣ ਜਿਵੇਂ ਜੇ ਮੈਂ ਇਹ ਗੱਲ ਕਰਨੀ ਹੋਵੇ, ਜਦੋਂ ਸਾਨੂੰ ਪਹਿਲੀ ਵਾਰ ਫੌਸਲ ਮਿਲੇ, ਫੌਸਲ ਨੇ ਜਿਹੜੇ ਕਹਿੰਦੇ ਵੀ ਲੱਖਾਂ ਕਰੋੜਾਂ ਸਾਲ ਪਹਿਲਾਂ ਧਰਤੀ ਉੱਤੇ ਕਿੰਨੇ ਸਾਰੇ ਡਾਇਨਾਸੌਰ ਜਾਂ ਹੋਰ ਆਰਗੈਨਿਜ਼ਮ ਰਹੇ ਉਹ ਖਤਮ ਹੁੰਦੇ ਗਏ ਤੇ ਉਹਨਾਂ ਦੇ ਕਿਤੇ ਨਾ ਕਿਤੇ ਕੁਛ ਸਿਚੁਏਸ਼ਨ ਦੇ ਵਿੱਚ ਹੱਡੀਆਂ ਜਾਂ ਇੰਪ੍ਰੈਸ਼ਨ ਨੇ ਜਿਹੜੇ ਉਹ ਪ੍ਰਜ਼ਰਵ ਹੁੰਦੇ ਗਏ।
ਠੀਕ ਹੈ,
ਜਦੋਂ ਸਾਨੂੰ ਫੌਸਲ ਮਿਲਦੇ ਨੇ ਫਿਰ ਸਵਾਲ ਦੁਬਾਰਾ ਖੜਾ ਹੋ ਜਾਂਦਾ ਵੀ ਜੇ ਰੱਬ ਨੇ ਸ੍ਰਿਸ਼ਟੀ ਬਣਾਈ, ਰੱਬ ਨੇ ਧਰਤੀ ਬਣਾਈ, ਉਹਨੇ ਜੋ ਬਣਾਇਆ ਸੀ, ਫਿਰ ਇਹ ਕੌਣ ਨੇ ਜਿਹੜੇ ਆ ਫੌਸਲ ਚ ਸਾਨੂੰ ਲੱਭੇ ਨੇ? ਇਹ ਤਾਂ ਉਹਨਾਂ ਚ ਨਾ ਕਿਸੇ ਜ਼ਿਕਰ ਮਿਲਦਾ, ਨਾ ਕਿਸੇ ਧਰਮ ਦੀ ਕਿਸੇ ਵਿਆਖਿਆ ਚ ਜਾਂ ਕਿਤਾਬ ਚ ਜ਼ਿਕਰ ਮਿਲਦਾ ਵੀ ਇਹ ਕੌਣ ਨੇ, ਇਹ ਫੌਸਲ ਕੌਣ? ਬਾਈਬਲ ਦੇ ਅਕੋਰਡਿੰਗ 6000 ਸਾਲ ਪਹਿਲਾਂ ਧਰਤੀ ਬਣੀ ਤੇ ਰੱਬ ਨੇ 6 ਦਿਨਾਂ ਚ ਧਰਤੀ ਉੱਤੇ ਜੀਵਨ ਪੈਦਾ ਕਰਿਆ। ਪਹਿਲੇ ਦਿਨ ਉਹਨੇ ਰੁੱਖ ਬਣਾਏ, ਦੂਜੇ ਦਿਨ ਪਸ਼ੂ ਬਣਾਏ, ਆਖਰੀ ਦਿਨ ਉਹਨੇ ਮਨੁੱਖ ਬਣਾਇਆ ਐਡਮ ਤੇ ਈਵ। ਫਿਰ ਉਹਨੂੰ ਸਿੰਧੂ ਘਾਟੀ ਦੀ ਸਭਿਅਤਾ ਮਿਲਦੀ ਆ ਜਾਂ ਮੋਹਨ ਹੜੱਪਾ ਜਾਂ ਆਪਾਂ ਕਹਿ ਦਈਏ ਇਜਿਪਸ਼ੀਅਨ ਸਭਿਅਤਾਵਾਂ ਨੇ, ਉਹ ਸਭਿਅਤਾਵਾਂ ਇਹ ਤੋਂ ਵੀ ਪੁਰਾਣੀਆਂ ਨੇ, ਮਤਲਬ 5-7 ਹਜ਼ਾਰ ਸਾਲ ਪੁਰਾਣੀਆਂ। ਐਗਰੇਰੀਅਨ ਫੇਜ 10-12 ਹਜ਼ਾਰ ਸਾਲ ਪੁਰਾਣੀ, ਫੌਸਲ ਕਈ ਕਰੋੜ ਨੇ। ਤੇ ਜਿਹੜੀ ਦੋ ਸਟੋਰੀਆਂ ਇੱਕ ਦੂਜੇ ਨਾਲ ਟਾਈਮ ਟੂ ਟਾਈਮ ਜਿਵੇਂ ਮੈਂ ਕਹਿਣਾ ਚਾਹ ਰਿਹਾ ਵੀ ਇੱਕ ਦੂਜੇ ਨਾਲ ਕਨਫਲਿਕਟ ਵਿੱਚ ਆਉਂਦੀਆਂ ਨੇ ਟਾਈਮ ਫਿਰ ਕੁਐਸਚਨ ਬਣ ਜਾਂਦਾ ਵੀ ਜੇ ਆਹ ਡਾਇਨਾਸੌਰ ਜੇ 6 ਕਰੋੜ 25 ਕਰੋੜ ਤੋਂ ਲੈ ਕੇ 6 ਕਰੋੜ ਸਾਲ ਪਹਿਲਾਂ ਧਰਤੀ ਉੱਤੇ ਸੀਗੇ ਤਾਂ ਇਹਦਾ ਮਤਲਬ ਇਹ ਹੈ ਵੀ ਗ੍ਰੈਜੂਅਲੀ ਜਾਂ ਇਨ ਦੀ ਫਾਰਮ ਆਫ ਜੰਪ ਵੀ ਧਰਤੀ ਉੱਤੇ ਜੀਵਨ ਪੈਦਾ ਹੋਇਆ ਤਾਂ ਸਟੈਪ ਬਾਏ ਸਟੈਪ ਉਹ ਅੱਗੇ ਵਧਿਆ। ਉਹ ਇਹ ਨੀ ਹੋਇਆ ਵੀ ਬਾਹਰ ਉੱਪਰ ਕੇ ਆਇਆ ਹੋਵੇ ਧਰਤੀ ਉੱਤੇ। ਬੇਸਿਕਲੀ ਦੋ ਡਿਬੇਟ ਨੇ, ਜੇ ਆਪਾਂ ਇਹਦੀ ਡਿਟੇਲ ਚ ਜਾਵਾਂਗੇ ਮੈਨੂੰ ਲੱਗਦਾ ਫਿਰ ਥੋੜਾ ਸਮਾਂ ਵੱਧ ਲੱਗ ਜਾਣਾ ਆਪਾਂ ਨੂੰ ਤੇ ਦੋਨਾਂ ਡਿਬੇਟਸ ਦੇ ਵਿੱਚ ਅੱਗੇ ਵੀ ਅੱਗੇ ਕਾਉਂਟਰ ਕੁਐਸਚਨ ਨੇ।
ਤੇ ਉਹ ਜਦੋਂ ਜਿਹੜੇ ਮੌਜੂਦਾ ਦੌਰ ਦੇ ਵਿੱਚ ਇਹ ਗੱਲ ਆਈ ਹੈ ਕਿ ਇਹ ਥਿਊਰੀ ਨੂੰ ਸਿਲੇਬਸ ਵਿੱਚੋਂ ਅੱਗੇ ਪਿੱਛੇ ਕਰ ਦੋ, ਇਧਰ ਉਧਰ ਕਰ ਦੋ, ਉਹਦਾ ਕਾਰਨ ਤੁਹਾਨੂੰ ਕੀ ਨਜ਼ਰ ਆ ਰਿਹਾ? ਤੁਸੀਂ ਆਪ ਵੀ ਇੱਕ ਵਿਦਿਅਕ ਢਾਂਚੇ ਨਾਲ ਜੁੜੇ ਹੋਏ ਹੋ, ਐਜੂਕੇਸ਼ਨ ਸਿਸਟਮ ਦੇ ਵਿੱਚੋਂ ਟੀਚਿੰਗ ਨਾਲ ਜੁੜੇ ਹੋ, ਤੁਹਾਡੀ ਆਪਣੀਆਂ ਵੀ ਟੀਚਿੰਗ ਨੂੰ ਲੈ ਕੇ ਕ੍ਰਾਈਸਿਸ ਹੋਣਗੀਆਂ। ਸਰਕਾਰਾਂ ਚਲਾਉਣ ਵਾਲਿਆਂ ਨੂੰ ਵਿਗਿਆਨ ਮੁਆਫਕ ਨਹੀਂ ਹੈ, ਇਹ ਕੁਐਸਚਨ ਕੀ ਹੈ? ਜੇ ਆਪਾਂ ਇੱਥੇ ਆ ਕੇ ਗੱਲ ਕਰਦੇ ਹਾਂ, ਮਤਲਬ ਕਿ ਡਾਰਵਿਨ ਦੀ ਥਿਉਰੀ ਉਹ ਕਿਉਂ ਮੁਸ਼ਕਲ ਲੱਗ ਰਹੀ ਹੈ, ਸਰਕਾਰੀ ਤੌਰ ਤੇ ਕਿਉਂ ਮੁਸ਼ਕਲ ਹੈ? ਇਹ ਤਾਂ ਵਿਗਿਆਨਕ ਮਸਲਾ ਹੈ, ਚਲੋ ਜੇ ਆਪਾਂ ਕਹਿ ਵੀ ਦਈਏ ਵੀ ਇਹ ਗਲਤ ਹੈ ਕਿ ਠੀਕ ਹੈ, ਇਹ ਤੇ ਸਾਇੰਟਿਸਟ ਵਿਚਾਰ ਕਰਨ, ਇਹਦੇ ਤੇ ਪੋਲੀਟੀਕਲ ਪਾਰਟੀਆਂ ਨੇ ਜਿੱਤੇ ਹੋਏ ਬੰਦੇ ਕਿਉਂ ਬਹਿਸ ਕਰਦੇ ਆ ਕਿ ਸਿਲੇਬਸ ਕੀ ਹੋਵੇ?
ਮੈਂ ਇਹਦੇ ਦੋ ਨੁਕਤਿਆਂ ਤੇ ਗੱਲ ਕਰਨੀ ਚਾਹੂੰਗਾ, ਬੜਾ ਜੈਨੂਅਲ ਤੇ ਵਧੀਆ। ਪਹਿਲੀ ਗੱਲ ਤਾਂ ਐਜੂਕੇਸ਼ਨ ਕੀ ਹੁੰਦੀ ਹੈ, ਜਿਵੇਂ ਆਪਾਂ ਕਹੀਏ ਵੀ ਐਜੂਕੇਸ਼ਨ ਕੀ ਹੁੰਦੀ ਹੈ, ਪੁਰਾਣੀ ਪੀੜ੍ਹੀ ਨੇ ਆਪਣੇ ਜਿਹੜੇ ਨਵੀਂ ਪੀੜ੍ਹੀ ਨੂੰ ਆਪਣਾ ਸਾਰਾ ਗਿਆਨ ਤੇ ਤਜਰਬਾ ਸੌਂਪਣਾ ਹੁੰਦਾ ਤਾਂ ਕਿ ਉਹ ਸੋਸਾਇਟੀ ਨੂੰ ਚਲਾ ਸਕਣ। ਤਾਂ ਆਦੀ ਮੈਡਮ ਨੇ ਜਿਹੜੇ ਆਪਦੇ ਬੱਚਿਆਂ ਨੂੰ ਤੀਰ ਚਲਾਉਣਾ ਸਿਖਾਉਂਦੇ ਨੇ, ਸ਼ਿਕਾਰ ਕਰਨਾ ਸਿਖਾਉਂਦੇ ਨੇ, ਫਿਰ ਸਾਡੀ ਸਾਇੰਸ ਐਂਡ ਟੈਕਨੋਲੋਜੀ ਵਿਕਸਿਤ ਹੋ ਜਾਂਦੀ ਹੈ, ਜਦੋਂ ਫਿਰ ਐਜੂਕੇਸ਼ਨ ਇੰਸਟੀਟਿਊਸ਼ਨਲ ਹੋ ਜਾਂਦੀ ਹੈ ਵੀ ਹੁਣ ਹਰ ਮਾਪੇ ਦੇ ਬੱਚੇ ਨੂੰ ਨਹੀਂ ਸਿਖਾ ਸਕਦੇ, ਇੰਸਟੀਟਿਊਟ ਬਣਾਓ, ਉੱਥੇ ਸਪੈਸੀਫਿਕਲੀ ਕੁਛ ਲੋਕ ਹੋਣਗੇ, ਟੀਚਰ ਹੋਣਗੇ, ਉਹ ਸਿਖਾਉਣਗੇ ਬੱਚਿਆਂ ਨੂੰ। ਉਹਦੇ ਵਿੱਚੋਂ ਆਪਣਾ ਅੱਜ ਦਾ ਦੌਰ ਆ, ਮੈਂ ਜੇ ਗੱਲ ਕਰਾਂ 2023 ਦੇ ਵਿੱਚ ਸੋਸਾਇਟੀ ਦੀ ਨੀਡ ਹੈ ਵੀ ਪੁਰਾਣੀ ਪੀੜ੍ਹੀ ਆਪਦੀ ਟੋਟਲ ਐਜੂਕੇਸ਼ਨ, ਸਾਇੰਸ, ਟੈਕਨੋਲੋਜੀ, ਹਿਸਟਰੀ ਜੋ ਵੀ ਉਹਦੇ ਕੋਲ ਹੈ ਉਹ ਨਵੀਂ ਪੀੜ੍ਹੀ ਨੂੰ ਸਿਖਾਵੇ, ਉਹ ਇੱਕ ਬਹੁਤ ਵੱਡੀ ਜ਼ਰੂਰਤ ਹੈ। ਪਰ ਇਹ ਖੜਾ ਹੋ ਜਾਂਦਾ ਜਦੋਂ ਆਪਾਂ ਕਹਿੰਦੇ ਵੀ ਜਿਹੜੀ ਐਜੂਕੇਸ਼ਨ ਹੈ ਉਹ ਇਕੱਲੀ ਤੁਹਾਨੂੰ ਕਲਰਕ ਨਹੀਂ ਬਣਾਉਂਦੀ, ਉਹ ਤੁਹਾਡਾ ਦਿਮਾਗ ਵੀ ਖੋਲਦੀ ਹੈ, ਉਹ ਤੁਹਾਨੂੰ ਸੋਚਣਾ ਸਿਖਾਉਂਦੀ ਹੈ, ਉਹ ਇਕੱਲੀ ਤੁਹਾਨੂੰ ਟੈਕਨੀਕਲ ਚੀਜ਼ਾਂ ਨਹੀਂ ਦੱਸਦੀ ਵੀ ਏ ਪਲੱਸ 2 ਤੇ 2 4 ਹੁੰਦੇ ਨੇ, ਜੇ 2 ਤੇ 2 4 ਨੇ ਤਾਂ ਉਹ ਤੁਹਾਨੂੰ ਸੋਸਾਇਟੀ ਬਾਰੇ ਵੀ ਸੋਚਣਾ ਸਿਖਾਉਂਦੀ ਹੈ ਐਜੂਕੇਸ਼ਨ ਹੈ ਜਿਹੜੀ। ਇਹ ਚੀਜ਼ ਇਹਦੇ ਵਿੱਚ ਜਦੋਂ ਸਭ ਨੂੰ ਸਮਝ ਲੱਗ ਜਾਂਦੀ ਆ, ਆਪਾਂ ਵੀ ਸਮਝਦੇ ਹਾਂ, ਸਰਕਾਰਾਂ ਵੀ ਸਮਝਦੀਆਂ ਨੇ, ਤਾਂ ਉਹਨਾਂ ਲਈ ਫਿਰ ਸਿਲੇਬਸਾਂ ਦੇ ਵਿੱਚ ਉਹ ਚੀਜ਼ਾਂ ਕੁਐਸਚਨੇਬਲ ਹੋ ਜਾਂਦੀਆਂ ਨੇ ਜਿਹੜੀਆਂ ਲੋਕਾਂ ਦੇ ਦਿਮਾਗ ਦੇ ਵਿੱਚ ਕੋਈ ਝਿਣਕ ਜਗਾ ਸਕਣ, ਜਿਹੜੀਆਂ ਲੋਕਾਂ ਨੂੰ ਕੁਛ ਸੋਚਣ ਲਾ ਸਕਣ। ਤਾਂ ਸਭ ਤੋਂ ਪਹਿਲਾਂ ਟਾਰਗੇਟ ਇਹ ਹੁੰਦਾ ਵੀ ਐਜੂਕੇਸ਼ਨ ਦਓ, ਦਏ ਬਿਨਾਂ ਫਰਨਾ ਹੈ ਨੀ, ਪਰ ਉਹ ਚੀਜ਼ਾਂ ਐਜੂਕੇਸ਼ਨ ਵਿੱਚੋਂ ਕੱਢੋ ਜਿਹੜੀਆਂ ਲੋਕਾਂ ਨੂੰ ਸਵਾਲ ਕਰਨਾ ਸਿਖਾਉਂਦੀਆਂ ਨੇ, ਲੋਕਾਂ ਨੂੰ ਸਿਆਣਾ ਕਰ ਸਕਦੀਆਂ ਨੇ। ਤੇ ਹੁਣ ਇੱਕ ਨੁਕਤਾ ਸਿਰਫ ਇੰਨਾ ਕੇ ਜੋੜਨਾ ਚਾਹੂੰਗਾ, ਜਿਵੇਂ ਅੱਜ ਦੀ ਆਪਾਂ ਗੱਲ ਕਰਦੇ ਹਾਂ ਵਰਲਡ ਵਾਈਡ ਕੈਪੀਟਲਿਜ਼ਮ ਦੀ ਗਰੋਥ ਹੈ, ਸਾਇੰਸ ਐਂਡ ਟੈਕਨੋਲੋਜੀ ਇਹ ਵੀ ਸਭ ਤੋਂ ਵੱਧ ਬੇਸਿਕ ਨੀਡ ਹੈ। ਮਤਲਬ ਜਿਹੜੇ ਅੱਜ ਦੇ ਯੁੱਗ ਦੇ ਵਿੱਚ ਸਾਇੰਸ ਐਂਡ ਟੈਕਨੋਲੋਜੀ ਦੀ ਪੜ੍ਹਾਈ ਨਹੀਂ ਕਰਾਈ ਜਾਊਗੀ ਤਾਂ ਰੇਲਾਂ, ਕਾਰਾਂ, ਜਹਾਜ਼, ਹਾਈਵੇ, ਬ੍ਰਿਜ, ਚੰਦਰਯਾਨ ਇਹ ਕੁਛ ਵੀ ਨਹੀਂ ਹੋਊਗਾ। ਇੱਕ ਜ਼ਰੂਰਤ ਵੀ ਹੈ ਵੀ ਸਾਇੰਸ ਐਂਡ ਟੈਕਨੋਲੋਜੀ ਲੋਕਾਂ ਨੂੰ ਪੜ੍ਹਾਈ ਜਾਵੇ ਤੇ ਇੱਕ ਵੱਡੇ ਹਿੱਸੇ ਨੂੰ ਪੜ੍ਹਾਈ ਜਾਵੇ, ਪਰ ਉਹਦੇ ਨਾਲ ਨਾਲ ਜ਼ਰੂਰਤ ਇਹ ਵੀ ਹੈ ਉਹ ਸਰਕਾਰ ਦੀ ਜਾਂ ਸਿਸਟਮ ਦੀ ਵੀ ਸਿਲੇਬਸਾਂ ਦੇ ਵਿੱਚੋਂ ਉਸ ਚੀਜ਼ ਉੱਤੇ ਕੱਟ ਲਾਓ ਜਿਹੜੀ ਲੋਕਾਂ ਨੂੰ ਸਿਆਣਾ ਕਰ ਸਕਦੀ ਆ। ਟੈਕਨੀਕਲ ਕੰਮ ਕਰਨ ਉਹਦੇ ਲਈ ਸਾਇੰਸ ਐਂਡ ਐਜੂਕੇਸ਼ਨ ਵੈਲਕਮ ਹੈ, ਪਰ ਜੇ ਸਾਇੰਸ ਐਂਡ ਐਜੂਕੇਸ਼ਨ ਇਸ ਚੀਜ਼ ਤੇ ਸਵਾਲ ਕਰੂਗੀ ਜਿਹਦੇ ਨਾਲ ਲੋਕਾਂ ਦੇ ਦਿਮਾਗ ਦੇ ਵਿੱਚ ਇੱਕ ਨਵਾਂ ਖਿਆਲ ਪੈਦਾ ਹੁੰਦਾ, ਫਿਰ ਉਹ ਮਨਜ਼ੂਰ ਨਹੀਂ ਹੈਗਾ। ਹੁਣ ਡਾਰਵਿਨਿਜ਼ਮ ਤੇ ਵੀ ਇਹ ਕੁਐਸਚਨ ਹੈ, ਡਾਰਵਿਨਿਜ਼ਮ 1859 ਦੇ ਵਿੱਚ ਓਰੀਜਨ ਆਫ ਸਪੀਸੀਜ਼ ਕਿਤਾਬ ਜਦੋਂ ਛਪਦੀ ਹੈ, ਇਹਦਾ ਵਿਰੋਧ ਤਾਂ ਉਦੋਂ ਹੀ ਦੁਨੀਆ ਭਰ ਦੇ ਵਿੱਚ ਸ਼ੁਰੂ ਹੋ ਗਿਆ ਸੀ, ਜਦੋਂ ਆਪਾਂ ਕਹਿੰਦੇ ਵੀ ਡਾਰਵਿਨ ਦਾ ਪੋਸਟਰ ਲਾ ਕੇ ਵਿਰੋਧ ਕੀਤਾ ਗਿਆ। 1859 ਸ਼ਹਿਰ ਦੇ ਵਿੱਚ ਡਾਰਵਿਨ ਦੇ ਸਰੀਰ ਨਾਲ ਬਾਂਦਰ ਦਾ ਜਿਹੜਾ ਧੜ ਹੈ, ਬਾਡੀ, ਜਿਹੜੇ ਬਾਡੀ ਪਾਰਟ ਨੇ ਉਹ ਬਾਂਦਰਾਂ ਦੇ ਲਾਏ ਗਏ ਡਾਰਵਿਨ ਨਾਲ, ਤੇ ਪੂਰੇ ਸ਼ਹਿਰਾਂ ਦੇ ਵਿੱਚ ਪਰਚੇ ਲਾਏ ਗਏ ਵੀ ਇਹ ਬਾਂਦਰਾਂ ਦੀ ਔਲਾਦ ਹੈ। ਤੇ ਦੇਖੋ ਕਿੰਨਾ ਵੱਡਾ ਕੁਐਸਚਨ ਉਹ ਪਹਿਲਾਂ ਚੋਂ ਸੀ ਜਿਹਨੇ ਸਾਨੂੰ ਇਹ ਰਿਲਾਈਜ਼ ਕਰਾਇਆ ਵੀ ਅਸੀਂ ਵੀ ਸੋਸ਼ਲ ਐਨੀਮਲ ਹਾਂ, ਅਸੀਂ ਇਸੇ ਐਨੀਮਲ ਸੋਸਾਇਟੀ ਤੋਂ ਡਿਵੈਲਪ ਹੋ ਕੇ ਇੱਧਰ ਬਣੇ ਹਾਂ, ਤੇ ਹੁਣ ਉਹ ਉਸ ਟਾਈਮ ਮਨਜ਼ੂਰ ਨਹੀਂ ਹੋਇਆ ਉਹਨਾਂ ਨੂੰ, ਕਿਉਂਕਿ ਜਿਹੜੀ ਇੱਕ ਵਿਆਖਿਆ ਇਹ ਹੈ ਨਾ ਵੀ ਅਸੀਂ ਜਾਨਵਰਾਂ ਤੋਂ ਵੱਖ ਆ ਤੇ ਸਾਨੂੰ ਰੱਬ ਨੇ ਅਲੱਗ ਤੋਂ ਉਤਾਰਿਆ ਤੇ ਅਸੀਂ ਸਪੈਸ਼ਲ ਹੈ, ਹੁਣ ਉਹ ਚੀਜ਼ ਉੱਥੇ ਰੱਦ ਹੋ ਜਾਂਦੀ ਹੈ ਵੀ ਅਸੀਂ ਸਪੈਸ਼ਲ ਨਹੀਂ ਹੈਗੇ। ਐਵੋਲੂਸ਼ਨ ਦੇ ਥਰੂ ਅਸੀਂ ਇਹਨਾਂ ਹੀ ਜਾਨਵਰਾਂ ਚੋਂ ਵਿਕਸਿਤ ਹੁੰਦੇ ਹੋਏ ਏਪ ਫੈਮਿਲੀ ਦੇ ਵਿੱਚੋਂ ਡਿਵੈਲਪ ਹੋਏ ਆ, ਤਾਂ ਉੱਥੇ ਡਾਰਵਿਨਿਜ਼ਮ ਤੇ ਕੁੱਲ ਚ ਜਿਹੜੀ ਤੁਹਾਨੂੰ ਲੋਜੀਕਲ ਰੀਜਨਿੰਗ ਸਿਖਾਉਂਦੀ ਹੈ ਜਿਹੜੀ ਐਜੂਕੇਸ਼ਨ, ਉਹ ਫਿਰ ਉਹਦਾ ਵਿਰੋਧ ਹੁੰਦਾ ਇਸ ਪੂਰੇ ਨਜ਼ਰੀਏ ਦੇ ਵਿੱਚੋਂ।
ਅੱਛਾ ਜੀ, ਇਹਦੇ ਨਾਲ ਜਦੋਂ ਤੁਸੀਂ ਇਹ ਸਾਰਾ ਪ੍ਰੋਸੈਸ ਦੱਸ ਰਹੇ ਹੋ ਕਿ ਐਜੂਕੇਸ਼ਨ ਦੇ ਬੇਸਿਕ ਐਲੀਮੈਂਟ ਵੀ ਸਮਝਣ ਨਾਲ ਅਸੀਂ ਮੈਨਕਾਈਂਡ ਦਾ ਐਵੋਲੂਸ਼ਨ ਵੀ ਸਮਝਦਾ ਬਈ ਵਾਈ ਦੇਰ ਇਜ਼ ਅ ਨੀਡ ਫੋਰ ਗੁੱਡ ਐਜੂਕੇਸ਼ਨ, ਕਿਉਂਕਿ ਜਦੋਂ ਅਸੀਂ ਪੁਰਾਣੇ ਸਾਰੇ ਜੀਵ ਜਗਤ ਵਿੱਚ ਦੇਖੀਏ, ਚਾਹੇ ਸ਼ੇਰਾਂ ਨੂੰ ਦੇਖੀਏ, ਬਘਿਆੜਾਂ ਨੂੰ ਦੇਖੀਏ, ਉਹਨਾਂ ਦੇ ਬੱਚੇ ਨਵੀਂ ਜਨਰੇਸ਼ਨ ਦੇ ਇਕੱਠੇ ਗਰੁੱਪ ਚ ਜਾਂਦੇ ਆ, ਉਹਨਾਂ ਨੂੰ ਨੀ ਪਤਾ ਉਹਨਾਂ ਦਾ ਮਾਂ ਕੌਣ ਹੈ ਤੇ ਬਾਪ ਕੌਣ ਹੈ, ਪਰ ਉਹਨਾਂ ਦੇ ਇੱਕ ਗਰੁੱਪ ਹੁੰਦਾ, ਸ਼ੇਰਾਂ ਦਾ ਗਰੁੱਪ ਵੀ ਹੋ ਜਾਂਦਾ ਹੈ, ਬਘਿਆੜਾਂ ਦਾ ਵੀ ਹੈ, ਉਹ ਬੱਚੇ ਉੱਥੇ ਆਪਣੀ ਲਾਈਫ ਦੀਆਂ ਜਿਹੜੀਆਂ ਬੇਸਿਕ ਸਕਿੱਲਸ ਨੇ ਕਿ ਇੱਕ ਜਾਨਵਰ ਦਾ ਸ਼ਿਕਾਰ ਕਰਕੇ ਕਿਵੇਂ ਖਾਣਾ, ਉਹਦੇ ਜੀਵਨ ਨੂੰ ਚੱਲਦਾ ਰੱਖਣ ਵਾਸਤੇ ਸਿੱਖਣਾ ਬੜਾ ਜ਼ਰੂਰੀ ਹੈ, ਉਹ ਆਪਣੇ ਗਰੁੱਪ ਦੇ ਵਿੱਚ ਸਿੱਖ ਲੈਂਦੇ ਆ। ਹੁਣ ਸਾਡੀ ਹਿਊਮਨ ਲਾਈਫ ਦੇ ਵਿੱਚ ਪ੍ਰੋਬਲਮ ਇਹ ਆਈ ਹੈ ਕਿ ਆਪਾਂ ਨੂੰ ਜਿਹੜੀਆਂ ਤਾਂ ਬੇਸਿਕ ਸਕਿੱਲ ਸੀਗੀਆਂ ਬਹੁਤ ਦੇਰ ਤੱਕ, ਈਵਨ ਮੇਰੇ ਦਾਦਿਆਂ ਤੱਕ ਵੀ ਮੈਂ ਦੇਖਦਾ ਕਿ ਉਹਨਾਂ ਨੂੰ ਕਿਸੇ ਇੰਸਟੀਟਿਊਸ਼ਨ ਦੀ ਲੋੜ ਨਹੀਂ ਸੀ ਮੋਟੇ ਪੱਧਰ ਤੇ, ਕਿਉਂਕਿ ਖੇਤੀ ਦੇ ਸੰਦ ਸੀਗੇ ਬਾਈ, ਉਹੀ ਹਲ ਉਹੀ ਬਲਦ ਤੇ ਲਗਭਗ ਹਲਟ। ਉਦੋਂ ਸੌ ਸੌ ਦੋ ਦੋ ਸਾਲਾਂ ਬਾਅਦ, ਦੋ ਦੋ ਸੌ ਸਾਲਾਂ ਬਾਅਦ ਕੋਈ ਨਵੀਂ ਚੀਜ਼ ਆਈ ਹੈ, ਬਹੁਤੀ ਟੈਕਨੋਲੋਜੀ ਨਹੀਂ ਸੀ ਬਦਲਦੀ ਜਦੋਂ ਤੱਕ ਟਰੈਕਟਰ ਸ਼ੁਰੂ ਨਹੀਂ ਹੋਈ, ਮਸ਼ੀਨੀਕਰਨ ਨਹੀਂ ਹੋਇਆ, ਤੇ ਉਹਨਾਂ ਨੂੰ ਵੀ ਸਕਿੱਲ ਟ੍ਰਾਂਸਫਰ ਕਰਨ ਦੀ ਕੋਈ ਬਹੁਤ ਐਜੂਕੇਸ਼ਨ ਦੀ ਲੋੜ ਨਹੀਂ ਸੀ। ਪਰ ਹੁਣ ਮੈਨੂੰ ਇਹ ਨਹੀਂ ਪਤਾ ਮੇਰੇ ਬੱਚੇ ਨੇ ਅੱਗੇ ਕੀ ਬਣਨਾ, ਤੁਹਾਨੂੰ ਨਹੀਂ ਪਤਾ ਤੁਹਾਡੇ ਬੱਚੇ ਨੇ ਅੱਗੇ ਕੀ ਬਣਨਾ, ਤੇ ਤੁਸੀਂ ਆਪਣੀਆਂ ਸਕਿੱਲਸ ਦੇ ਹੀ ਨਹੀਂ ਸਕਦੇ, ਤੇ ਦੈਨ ਯੂ ਹੈਵ ਟੂ ਮੇਕ ਮਨੀ ਟੂ ਬਾਏ ਔਰ ਅਰੇਂਜ ਫੋਰ ਯੋਰ ਕਿਡ ਟੂ ਗੈਟ ਨਿਊ ਸਕਿੱਲਸ। ਜਿਵੇਂ ਮੇਰਾ ਬੇਟਾ ਕੱਲ ਨੂੰ ਫੁੱਟਬਾਲ ਖੇਡਣੀ ਚਾਹੇ ਤੇ ਮੈਂ ਪੱਤਰਕਾਰੀ ਕਰਦਾ ਤਾਂ ਮੈਨੂੰ ਇਧਰੋਂ ਪੈਸਾ ਕਮਾ ਕੇ ਉਧਰੋਂ ਕੋਈ ਉਹਨੂੰ ਫੁੱਟਬਾਲ ਸਿਖਾਉਣ ਵਾਲੇ ਨੂੰ ਦੇਣਾ ਪਊਗਾ। ਇੱਥੇ ਅਸੀਂ ਇੱਕ ਦੂਜੇ ਨਾਲ ਆਤਮ ਨਿਰਭਰ ਰਹਿਣ ਦੀ ਬਜਾਏ ਅੰਤਰ ਨਿਰਭਰ ਹੋਣ ਲੱਗ ਗਏ ਇੱਕ ਦੂਜੇ ਤੇ, ਤੇ ਸਮਾਜ ਦੇ ਵਿੱਚ ਭਾਜੀ ਜਿਵੇਂ ਤੁਸੀਂ ਯੋਧਾ ਜੀ ਕਹਿ ਰਹੇ ਹੋ, ਇਹ ਕਮਜ਼ੋਰ ਬੰਦਿਆਂ ਨੂੰ ਕਮਜ਼ੋਰ ਰੱਖਣ ਦੀ ਜਿਹੜੀ ਲੋੜ ਹੈ ਜੀ, ਕਿਉਂਕਿ ਸਿੱਖਿਆ ਤਾਂ ਹੁਣ ਤਾਕਤ ਹੈ ਤੁਹਾਡੀ। ਮੈਂ ਤਾਂ ਹੁਣ ਇਹੀ ਦੇਖਦਾ ਕਿ ਜੇ ਸ਼ੇਰ ਦੇ ਬੱਚਿਆਂ ਨੂੰ ਸ਼ਿਕਾਰ ਹੀ ਕਰਨਾ ਨਹੀਂ ਆਇਆ, ਹਿਰਨ ਦੇ ਬੱਚਿਆਂ ਨੂੰ ਦੌੜਨਾ ਤੇ ਜਾਨ ਬਚਾਉਣੀ ਨਹੀਂ ਆਈ, ਉਹ ਮਾਰਿਆ ਜਾਊਗਾ। ਏਦਾਂ ਹੀ ਜੇ ਮੇਰੇ ਬੱਚਿਆਂ ਨੂੰ, ਤੁਹਾਡੇ ਸਾਰਿਆਂ ਦੇ ਬੱਚਿਆਂ ਨੂੰ ਜੋ ਉਹਨਾਂ ਨੂੰ ਸਕਿੱਲਸ ਚਾਹੀਦੀਆਂ ਬਿਹਤਰ ਬਣਨ ਵਾਸਤੇ, ਜੇ ਉਹ ਨਹੀਂ ਸਿੱਖਦੇ ਉਹ ਕਮਜ਼ੋਰ ਪੈ ਜਾਣਗੇ ਤੇ ਉਹ ਕਿਸੇ ਨਾ ਕਿਸੇ ਦਾ ਖਾਜਾ ਬਣ ਜਾਣਗੇ, ਮਤਲਬ ਕਿ ਉਹ ਖੁਰਾਕ ਬਣਨਗੇ ਕਿਸੇ ਨੂੰ। ਇਹ ਖਾਧੇ ਜਾਣ ਵਾਲਾ ਮਾਲ ਹੀ ਤਿਆਰ ਹੋ ਰਿਹਾ ਨਾ। ਅਨਪੜ੍ਹ ਜਿਹੜੇ ਇੰਨੀ ਵੱਡੀ ਪੱਧਰ ਤੇ ਲੋਕਾਂ ਨੂੰ ਗੁੰਮਰਾਹ ਕਰ ਰਹੇ ਹਾਂ ਆਪਾਂ, ਜਾਂ ਰਾਈਟ ਟੂ ਐਜੂਕੇਸ਼ਨ ਦੇ ਨਾਂ ਹੇਠ ਵੀ ਐਜੂਕੇਸ਼ਨ ਨਹੀਂ ਦੇ ਰਹੇ, ਉਸ ਗੱਲ ਤੇ ਮੈਂ ਆਉਣਾ ਚਾਹੁੰਦਾ ਤੁਹਾਡੇ ਨਾਲ ਕਿ ਇਹ ਇਸੇ ਤਰ੍ਹਾਂ ਹੀ ਹੈ ਜਿਵੇਂ ਆਪਾਂ ਸਮਝ ਰਹੇ ਹਾਂ।
ਲਗਭਗ ਤੁਹਾਡੀ ਗੱਲ, ਆਪਾਂ ਇੱਕ ਨਜ਼ਰੀਏ ਤੇ ਖੜੇ ਹਾਂ ਜੀ, ਜਿਵੇਂ ਆਪਾਂ ਇਹ ਕਹਿੰਦੇ ਹਾਂ ਵੀ ਅੱਜ ਕੀ ਐਜੂਕੇਸ਼ਨ ਹੈ, ਉਹਦੇ ਵਿੱਚ ਆਪਾਂ ਜਿਵੇਂ ਗੱਲ ਕੀਤੀ ਸੀ ਵੀ ਇਹ ਹੁਣ ਇੰਸਟੀਟਿਊਸ਼ਨਲ ਹੋ ਚੁੱਕੀ ਆ, ਪੇਰੈਂਟਸ ਆਪਦੇ ਸਾਰੀਆਂ ਚੀਜ਼ਾਂ ਨਹੀਂ ਸਿਖਾ ਸਕਦਾ। ਹੁਣ ਉਹ ਇੱਕ ਦੌਰ ਹੈ, ਆਪਾਂ ਚਾਹੁੰਦੇ ਹਾਂ ਸਾਡਾ ਬੱਚਾ ਉਸ ਦੌਰ ਦੇ ਵਿੱਚ ਕੰਪੀਟ ਕਰ ਸਕੇ। ਜਿਵੇਂ ਮੈਂ ਪੰਜਾਬ ਦੀ ਇੱਕ ਉਦਾਹਰਨ ਲੈ ਕੇ ਚੱਲਦਾ, ਪੰਜਾਬ ਦੇ ਵਿੱਚ ਹਰ ਬੱਚੇ ਨੂੰ ਇਹ ਲੱਗਦਾ ਵੀ ਉਹਦਾ ਬੱਚਾ ਹਿੰਦੀ ਜਾਂ ਅੰਗਰੇਜ਼ੀ ਬੋਲੇ, ਜੇ ਉਹ ਪੰਜਾਬੀ ਬੋਲੂਗਾ ਤਾਂ ਪਛੜ ਜੂਗਾ, ਉਹ ਸੋਸਾਇਟੀ ਦੇ ਵਿੱਚ ਕੰਪੀਟ ਨਹੀਂ ਕਰ ਪਾਊਗਾ। ਉਸ ਚੀਜ਼ ਨੂੰ ਧਿਆਨ ਚ ਰੱਖਦੇ ਹੋਏ ਸਾਡੇ ਘਰਾਂ ਚ ਕੀ ਹੋ ਰਿਹਾ ਵੀ ਮਾਪੇ ਆਪਸ ਦੇ ਵਿੱਚ ਪੰਜਾਬੀ ਚ ਗੱਲ ਕਰਦੇ ਨੇ ਮੰਮੀ ਜਾਂ ਡੈਡੀ, ਪਰ ਜਦੋਂ ਬੱਚੇ ਨਾਲ ਗੱਲ ਕਰਨੀ ਹੈ ਫਿਰ ਉਹ ਹਿੰਦੀ ਜਾਂ ਇੰਗਲਿਸ਼ ਚ ਕਰਦੇ ਨੇ, ਤੇ ਉਹਨੂੰ ਸਟ੍ਰਿਕਟਲੀ ਰੋਕਦੇ ਨੇ ਵੀ ਤੂੰ ਇੰਗਲਿਸ਼ ਦੀ ਜਾਂ ਹਿੰਦੀ ਦੀ ਅਲਟਰਨੇਟ ਦੇ ਵਿੱਚ ਪੰਜਾਬੀ ਕਦੇ ਨੀ ਬੋਲਣੀ ਹੈਗੀ। ਤਾਂ ਇੱਕ ਪਿੰਡ ਰੁਝਾਨ ਵਧਿਆ ਹੀ ਆਪਣੇ ਵਿੱਚ ਪੰਜਾਬ ਦੇ ਵਿੱਚ ਤੌਰ ਤੇ, ਤਾਂ ਮਤਲਬ ਇਹ ਜੇ ਮੈਂ ਇਹਨੂੰ ਕੰਪਾਇਲ ਕਰਨਾ ਹੋਵੇ ਗੱਲ ਨੂੰ, ਇਹ ਗੱਲ ਇਸ ਤਰ੍ਹਾਂ ਦੀ ਹੈ ਵੀ ਜਿਸ ਤਰ੍ਹਾਂ ਦੇ ਸਿਸਟਮ ਦੇ ਵਿੱਚ ਆਪਾਂ ਰਹਿੰਦੇ ਹਾਂ ਆਪਾਂ ਉਸ ਤਰ੍ਹਾਂ ਦੀਆਂ ਚੀਜ਼ਾਂ ਨੂੰ ਫੋਲੋ ਕਰਨਾ ਸਾਡੀ ਮਜਬੂਰੀ ਹੋ ਜਾਂਦੀ ਹੈ। ਜਿਵੇਂ ਪੰਜਾਬ ਦੇ ਵਿੱਚ ਜੇ ਰੁਝਾਨ ਲੈ, ਇੱਥੇ ਸਾਰੇ ਕੰਪੀਟੀਟਿਵ ਟੈਸਟ ਇੰਗਲਿਸ਼ ਚ ਹੁੰਦੇ ਨੇ, ਤਾਂ ਇੰਗਲਿਸ਼ ਤੁਹਾਨੂੰ ਪੜ੍ਹਨੀ ਹੀ ਪੈਣੀ ਹੈ। ਜੇ ਤੁਹਾਨੂੰ ਮਤਲਬ ਇਸੇ ਤਰ੍ਹਾਂ ਬਹੁਤ ਸਾਰੇ ਇਸ ਤਰ੍ਹਾਂ ਦੇ ਪੈਮਾਨੇ ਨੇ ਜਿਹਨਾਂ ਨੂੰ ਵਿਗਿਆਨਿਕ ਤੌਰ ਤੇ ਆਪਾਂ ਗਲਤ ਮੰਨਦੇ ਹਾਂ, ਜਿਵੇਂ ਭਾਰਤ ਦੇ ਜਿੰਨੇ ਮਨੋਵਿਗਿਆਨੀ ਹੋਏ ਨੇ, ਸਿੱਖਿਆ ਸ਼ਾਸਤਰੀ ਐਜੂਕੇਸ਼ਨਿਸਟ ਹੋਏ ਨੇ, ਉਹ ਕਹਿੰਦੇ ਵੀ ਸਭ ਤੋਂ ਵੱਧ ਜੇ ਕੋਈ ਸਿੱਖ ਸਕਦਾ ਬੱਚਾ ਜਾਂ ਵਿਦਿਆਰਥੀ ਉਹ ਆਪਣੀ ਮਾਂ ਬੋਲੀ ਚ ਸਿੱਖ ਸਕਦਾ। ਦੁਨੀਆਂ ਭਰ ਦੇ ਮਾਹਰ ਤਾਂ ਇਹ ਕਹਿੰਦੇ ਨੇ, ਪਰ ਕੰਪੀਟੀਸ਼ਨ ਹੈ, ਸਾਨੂੰ ਆਪਦਾ ਬੱਚਾ ਉਸ ਕੰਪੀਟੀਸ਼ਨ ਚ ਪਾਉਣਾ ਪੈਣਾ, ਉਹ ਟੈਸਟਾਂ ਦੀ ਤਿਆਰੀ ਕਰੇ, ਉਹ ਕੰਪੀਟ ਕਰੇ, ਇਸ ਲਈ ਪੰਜਾਬੀ ਛੱਡੋ ਇੰਗਲਿਸ਼ ਵੱਲ ਵਧੋ। ਇਹ ਚਲੋ ਪਿਛਲੇ ਦਿਨਾਂ ਤੇ ਰੁਝਾਨ ਥੋੜਾ ਜਿਹਾ ਟ੍ਰੈਂਡ ਥੋੜਾ ਜਿਹਾ ਉਲਟਿਆ ਵੀ ਹੈ, ਇੱਕ ਜਿਹੜੀ ਮਾਂ ਬੋਲੀ ਪ੍ਰਤੀ ਚੇਤਨਾ ਫਿਰ ਤੋਂ ਜਾਗੀ ਹੈ ਲੋਕਾਂ ਚ, ਪੰਜਾਬੀ ਦੇ ਪ੍ਰਤੀ ਪਿਆਰ ਜਾਗਿਆ, ਪਰ ਫਿਰ ਵੀ ਸਮਝੌਤਾ ਨਹੀਂ ਕਰ ਪਾ ਰਹੇ, ਉਹ ਕਿਤੇ ਨਾ ਕਿਤੇ ਕੰਫਲਿਕਟ। ਰਮਨਜੀਤ ਜੀ, ਆਪਾਂ ਸਹੀ ਪਾਇਆ ਗੱਲ ਤੇ ਜਾਂ ਥੋੜੀ ਜਿਹੀ ਮੈਨੂੰ ਲੱਗਦਾ ਵੀ ਕੋਈ ਗੈਪ ਰਹਿ ਰਿਹਾ ਤਾਂ ਆਪਾਂ ਉਹਨੂੰ ਫੋਲੋ ਕਰੀਏ?
ਨਹੀਂ, ਇਹ ਕੰਪਲੀਟ ਹੋ ਗਿਆ। ਮੈਂ ਕਿਉਂਕਿ ਵਿੱਚ ਐਜੂਕੇਸ਼ਨ ਦਾ ਐਸਪੈਕਟ ਆ ਗਿਆ ਸੀਗਾ ਜੀ,
ਹਾਂਜੀ,
ਇਸ ਕਰਕੇ ਮੈਨੂੰ ਐ ਸੀ ਵੀ ਇਹਦੇ ਤੇ ਗੱਲ ਕਰ ਲਈ। ਹੁਣ ਮੈਂ ਦੁਬਾਰਾ ਉਹੀ ਜਿਹੜੇ ਆਪਾਂ ਮੇਨ ਗੱਲ ਕਰਨੀ ਹੈ,
ਹਾਂਜੀ,
ਉਹਦੇ ਤੇ ਹੀ ਆਵਾਂਗੇ ਜੀ, ਐਵੋਲੂਸ਼ਨ ਵਾਲੇ ਪ੍ਰੋਸੈਸ ਦੇ ਉੱਤੇ ਵੀ ਇੰਪੋਰਟੈਂਸ ਕੀ ਸੀ, ਹਨਾ। ਆਪਾਂ ਇਹ ਤਾਂ ਆਪਾਂ ਡਿਸਕਸ ਕਰ ਹੀ ਲਿਆ ਕਿ ਵਾਈ ਐਵੋਲੂਸ਼ਨ ਇਜ਼ ਰਿਕੁਆਇਰਡ, ਵਾਈ ਸ਼ੁਡ ਵੀ ਡਿਸਕਸ ਇਟ, ਕਿ ਆਖਿਰ ਕਾਰਨ ਕੀ ਹੈ, ਕਿਉਂਕਿ ਜਿਨ੍ਹਾਂ ਨੂੰ ਇਹ ਤੋਂ ਡਰ ਹੈ ਉਹ ਤਾਂ ਆਪਣੇ ਵੱਲੋਂ ਸਹੀ ਕਦਮ ਉਠਾ ਰਿਹਾ, ਪਰ ਜਿਨ੍ਹਾਂ ਨੂੰ ਲੋੜ ਹੈ ਉਹ ਕਹਿੰਦੇ ਵੀ ਸਾਨੂੰ ਕੀ ਲੈਣਾ ਦੇਣਾ ਯਾਰ। ਕਈ ਵਾਰ ਤਾਂ ਚੁਟਕਲਿਆਂ ਦੇ ਪੱਧਰ ਤੇ ਵੀ ਕਹਿੰਦੇ ਨੇ, ਤੁਸੀਂ ਵੀ ਚੁਟਕਲਾ ਦੇਖਿਆ ਹੋਣਾ ਕਿਤੇ, ਬੱਚੇ ਨੇ ਆ ਕੇ ਕਿਹਾ ਮੰਮਾ ਮੰਮਾ ਪਾਪਾ ਤੋਂ ਕਹਿ ਰਿਹਾ ਕਿ ਹਮਾਰੇ ਪੂਰਵਜ ਬੰਦਰ ਤੇ, ਉਹ ਕਹਿੰਦੇ ਵੀ ਨਹੀਂ ਮੇਰੇ ਤਾਂ ਇਨਸਾਨ ਹੀ ਸੀਗੇ, ਤੇਰੇ ਦਾਦਕੇ ਵਾਲੇ ਪਾਸੇ ਹੋਣੇ ਆ ਬਾਂਦਰ, ਹਨਾ।
ਡਾਰਵਿਨ ਦੇ ਰਿਲੇਟਡ ਵੀ ਹੈਗਾ,
ਡਾਰਵਿਨ ਦੇ ਰਿਲੇਟਡ ਵੀ ਆ। ਹੁਣ ਜੇ ਮੈਨੂੰ ਵੀ ਕਹਿ ਦਵਾਂ ਮੈਂ ਵੀ ਸਾਡੇ ਦਾਦੇ ਪੜਦਾਦਿਆਂ ਦੀ ਗੱਲ ਕਰੀਏ ਜਾਂ ਪੂਰਵਜਾਂ ਦੀ ਗੱਲ ਕਰੀਏ, ਅਵਰ ਫੋਰ ਫਾਦਰਸ ਵਰ ਏਟਸ, ਉਹ ਕਹਿਣਗੇ ਭਰਾਵਾ ਤੇਰੇ ਹੋਣਗੇ ਡੰਗਰ, ਹਨਾ ਸਾਡੇ ਤਾਂ ਭਰਾਵਾ ਬੰਦੇ ਸੀਗੇ। ਤੇ ਉਹ ਤੋਂ ਬਾਅਦ ਆਮ ਲੋਕ ਸੋਚਦੇ ਆ ਵੀ ਯਾਰ ਆਹ ਤਾਂ ਕਮਾਲ ਹੀ ਹੋ ਗਈ, ਬੰਦੇ ਦਾ ਖੜੇ ਦਾ ਚੁਟਕਲਾ ਬਣ ਗਿਆ, ਹੁਣ ਯੂਨੀਵਰਸਿਟੀ ਦੀ ਸਟੇਜ ਤੇ ਖੜੇ ਹੋ, ਤੁਹਾਨੂੰ ਕੋਈ ਬਾਂਦਰਾਂ ਦੀ ਔਲਾਦ ਕਹਿ ਦੇਵੇ ਇੱਕ ਪਾਸੇ, ਤੇ ਇੱਕ ਪਾਸੇ ਕਹੇ ਤੁਹਾਨੂੰ ਸਰਵ ਸ਼ਕਤੀਮਾਨ ਈਸ਼ਵਰ ਨੇ ਬਣਾ ਕੇ ਇਨਸਾਨ ਦੇ ਰੂਪ ਚ ਇੱਕ ਬਿਹਤਰ ਜੂਨ ਬਣਾ ਕੇ ਭੇਜਿਆ, ਉਹ ਦੋਨੋਂ ਚੀਜ਼ਾਂ ਦਾ ਆਪਸ ਵਿੱਚ ਮੇਲ ਕਰਨਾ ਹੋਵੇ ਤੇ ਬੰਦਾ ਸਕੇਪ ਕਰ ਜਾਂਦਾ ਜੀ ਉੱਥੋਂ।
ਬਿਲਕੁਲ ਜਦੋਂ ਹੁਣ ਮੈਂ ਇਹ ਆਪਾਂ ਥੋੜੀ ਜਿਹੀ ਗੱਲ ਕਰ ਲੈਂਦੇ ਹਾਂ ਜਿਹੜੀ ਇਹ ਗੱਲ ਹੈ, ਮੈਂ ਪਿਛਲੇ ਕਈ ਵਾਰ ਸਟੇਜਾਂ ਤੇ ਹੋਇਆ ਜਦੋਂ ਇਹ ਵਾਲੀ ਗੱਲ ਜ਼ਰੂਰ ਚੱਲਦੀ ਹੈ, ਇਹ ਡਾਰਵਿਨ ਦੇ ਨਾਲ ਰਿਲੇਟਡ ਕਹਿੰਦੀ ਉਹਦੀ ਬਾਇਓਗ੍ਰਾਫੀ ਚ ਵੀ ਲਿਖੀ ਹੋਈ ਹੈ। ਇੱਕ ਕਿਸੇ ਜਗ੍ਹਾ ਡਿਬੇਟ ਹੋਈ ਸੀਗੀ, ਉਹ ਉੱਥੇ ਕੋਈ ਪਾਦਰੀ ਸੀਗੇ ਬਿਲਵਲ ਫੋਰਸਨ ਦਾ ਨਾਂ ਹੈ, ਉਹਨਾਂ ਨੇ ਡਾਰਵਿਨ ਕਮੈਂਟ ਕਰਿਆ ਸੀਗਾ ਵੀ ਜਿਹੜੇ ਤੁਸੀਂ ਕਿਹਾ ਵੀ ਅਸੀਂ ਬਾਂਦਰ ਪਰਿਵਾਰ ਤੋਂ ਵਿਕਸਿਤ ਹੋਏ ਹਾਂ, ਵੀ ਆਰ ਫਰੋਮ ਏਟ ਫੈਮਿਲੀ, ਉਹ ਹੁਣ ਏਕ ਨੇ ਇਹ ਤੇਰੇ ਦਾਦੇ ਵਾਲੇ ਪਾਸੇ ਨੇ ਕਿ ਨਾਨਕੇ ਵਾਲੇ ਪਾਸੇ ਨੇ, ਚਲੋ ਡਾਰਵਿਨ ਨੇ ਦਿੱਤਾ ਸੀਗਾ, ਉਹ ਉੱਥੇ ਆਪਣੇ ਇੱਕ ਹਕਸਲੇ ਕਰਕੇ ਇਹਦੇ ਸਾਥੀ ਸੀਗੇ ਡਾਰਵਿਨ ਦੇ, ਇਹਨਾਂ ਨੂੰ ਵਿਗਿਆਨੀ ਨੇ ਕਾਫੀ ਸਾਰੇ ਸਾਥੀ ਜਾਣਦੇ ਹੋਣਗੇ, ਉਹਨਾਂ ਨੇ ਰਿਪਲਾਈ ਕਰਿਆ ਸੀਗਾ ਵੀ ਜਿਹੜੇ ਸਾਨੂੰ ਏਕ ਫੈਮਿਲੀ ਹੈ ਜਿਹੜੀ ਸਾਡੇ ਬਾਂਦਰ ਪਰਿਵਾਰ ਹੈ, ਉਹ ਸਾਨੂੰ ਦਾਦਿਆਂ ਪਾਸੋਂ ਮਨਜ਼ੂਰ ਨੇ ਤੇ ਨਾਨਕੇ ਵਾਲੇ ਪਾਸੋਂ ਵੀ ਮਨਜ਼ੂਰ ਨੇ, ਪਰ ਸਾਨੂੰ ਪੁਰਖ ਕਿਸੇ ਪਾਸੇ ਮਨਜ਼ੂਰ ਨੀ ਜਿਹਨਾਂ ਨੂੰ ਲੌਜਿਕ ਨੀ ਸਮਝ ਆ ਸਕਦਾ। ਤਾਂ ਇਹ ਫਿਰ ਜਦੋਂ ਆਪਾਂ ਕਹਿੰਦੇ ਵੀ ਦੇਖੋ ਚੁਟਕਲੇ ਦਾ ਫਿਰ ਦੋਨੋਂ ਪਾਸੇ ਬਣਦੇ ਹੁੰਦੇ ਨੇ, ਤਾਂ ਫਿਰ ਆਪਾਂ ਵੀ ਹਾਂ ਸਾਨੂੰ ਵੀ ਫਿਰ ਉਸ ਤਰ੍ਹਾਂ ਦਾ ਕੋਈ ਮੂਰਖ ਕਿਸੇ ਪਾਸੇ ਮਨਜ਼ੂਰ ਨੀ ਜਿਹਨੂੰ ਲੌਜਿਕ ਹੀ ਨਾ ਸਮਝ ਆਉਣਾ ਹੋਵੇ। ਜਾਂ ਇੱਕ ਮੈਂ ਜੇ ਇਹ ਵੀ ਗੱਲ ਕਰਾਂ ਵੀ ਇੱਕ ਸਮਾਂ ਰਿਹਾ ਹੈ ਸਭਿਅਤਾਵਾਂ ਦੇ ਵਿੱਚ, ਲਗਭਗ ਇਟਲੀ ਦਾ ਰੋਮ ਸ਼ਹਿਰ ਦਾ ਗਵਾਹ ਹੈ ਵੀ ਲੌਜਿਕ ਦੀ ਗੱਲ ਕਰਨਾ ਵੀ ਪਾਪ ਸੀਗਾ ਜਦੋਂ ਧਰਮ ਦੀ ਸੱਤਾ ਰਹੀ। ਮਤਲਬ ਆਪਾਂ ਬਰੂਨੋ ਦੀ ਗੱਲ ਕਰ ਦਿੰਦੇ ਹਾਂ, ਬਰੂਨੋ ਨੇ ਲੌਜਿਕ ਦੱਸਿਆ ਵੀ ਸੂਰਜ ਦੇ ਆਲੇ ਦੁਆਲੇ ਘੁੰਮਦੀ ਹੈ, ਤੇ ਬਾਈਬਲ ਦੇ ਅਕੋਰਡਿੰਗ ਜਾਂ ਕੁਰਾਨ ਦੇ ਅਕੋਰਡਿੰਗ ਇਹ ਆ ਵੀ ਸੂਰਜ ਘੁੰਮਦਾ ਧਰਤੀ ਆਪਣੀ ਪੋਜੀਸ਼ਨ ਤੇ ਘੁੰਮਦੀ ਹੈ। ਤਾਂ ਰੋਮ ਸ਼ਹਿਰ ਦੇ ਵਿੱਚ ਬਰੂਨੋ ਨੂੰ ਇਹ ਗੱਲ ਕਹਿਣ ਕਰਕੇ ਅੱਗ ਲਾ ਦਿੱਤੀ ਗਈ ਸੀ ਚੌਂਕ ਤੇ ਖੜਾ ਕੇ ਨਾ ਰੋਮ ਸ਼ਹਿਰ ਚ। ਤਾਂ ਹੁਣ ਉਹ ਗੱਲਾਂ ਇਹ ਨੇ ਵੀ ਸੋਸਾਇਟੀ ਦੇ ਵਿੱਚ ਜਿਹੜਾ ਕਨਫਲਿਕਟ ਹੈ ਇਨ ਦਾ ਫੀਲਡ ਆਫ ਸਾਇੰਸ ਜਾਂ ਇਨ ਦਾ ਫੀਲਡ ਆਫ ਸੋਸਾਇਟੀ ਉਹ ਡੀਪਲੀ ਪੈਨੇਟ੍ਰੇਟਡ ਆ, ਉਹਨੂੰ ਕਿਵੇਂ ਤੁਸੀਂ ਦੇਖਣਾ ਉਹ ਅਲੱਗ ਗੱਲ ਆ। ਮੈਂ ਇਸ ਗੱਲ ਨੂੰ ਇਸ ਲਈ ਕਰ ਰਿਹਾ, ਅੱਜ ਯੂਨੀਵਰਸਿਟੀਆਂ ਚ ਬੈਠੇ ਹੋਏ ਸਟੂਡੈਂਟ ਆਪਦੀ 10 ਨੰਬਰ ਦੀ ਅਸੈਸਮੈਂਟ ਪਿੱਛੇ ਬਹੁਤ ਤਰ੍ਹਾਂ ਦੇ ਕੰਪਰੋਮਾਈਜ਼ ਕਰ ਜਾਂਦੇ ਨੇ, ਟੀਚਰ ਨੂੰ ਆਹ ਨਹੀਂ ਕਹਿਣਾ, ਟੀਚਰ ਨੂੰ ਬੁਰਾ ਨਾ ਲੱਗ ਜਾਏ, ਅਧਿਆਪਕ ਨੂੰ ਐ ਨੀ ਕਹਿਣਾ ਉਹ ਨੀ ਕਹਿਣਾ, ਉਹ ਕੁਐਸਚਨ ਨੀ ਕਰਦੇ ਜਾਂ ਅਧਿਆਪਕ ਕੁਐਸਚਨ ਸੁਣ ਕੇ ਰਾਜੀ ਨੀ ਹੈਗਾ, ਅਧਿਆਪਕ ਆਪਦੀ ਦੇ ਵਿੱਚ ਖੜ ਕੇ ਵੀ ਮੈਨੂੰ ਕੁਐਸਚਨ ਕਿਵੇਂ ਕਰ ਲਿਆ ਨੇ। ਤਾਂ ਹੁਣ ਸਾਡਾ ਵਿਰਸਾ ਤਾਂ ਉਹਨਾਂ ਵਿਗਿਆਨੀਆਂ ਦਾ ਜਿਹਨਾਂ ਨੇ ਇੱਕ ਵਿਚਾਰ ਤੇ ਖੜੇ ਰਹਿ ਕੇ ਆਪਦੀ ਜਾਨ ਤੱਕ ਦੇ ਤੀ, ਉਸ ਵਿਗਿਆਨੀ ਕਿਹੜਾ ਵੀ ਛੁਡਾ ਸਕਦਾ ਸੀ ਵੀ ਚੱਲ ਤਾਂ ਬੋਲੇ ਪੁਰਖ ਨੇ ਵੀ ਮੈਂ ਕਹਿ ਲੈ ਵੀ ਹਾਂ ਭਾਈ ਸੂਰਜ ਘੁੰਮਦਾ ਰਹੀ ਹੈ, ਪਰ ਉਹ ਆਪਦੇ ਵਿਚਾਰ ਤੇ ਖੜਾ ਰਿਹਾ ਤੇ ਉਸ ਵਿਚਾਰ ਕਰਕੇ ਹੀ ਅੱਜ ਵਿਗਿਆਨ ਖੜੀ ਹੈ, ਉਸ ਵਿਚਾਰ ਕਰਕੇ ਹੀ ਅੱਜ ਲੌਜਿਕ ਨੂੰ ਪੂਰੀ ਦੁਨੀਆਂ ਦੇ ਵਿੱਚ ਮਾਨਤਾ ਮਿਲੀ ਹੈ, ਉਸ ਵਿਚਾਰ ਕਰਕੇ ਹੀ ਅੱਜ ਲੌਜਿਕ ਦੇ ਉੱਤੇ ਮਤਲਬ ਅਸੀਂ ਗੱਲ ਕਰ ਪਾਉਂਦੇ ਹਾਂ, ਨਹੀਂ ਇੱਕ ਸਮਾਂ ਸੀ ਲੌਜਿਕ ਦੀ ਗੱਲ ਕਰਨਾ ਹੀ ਸਜ਼ਾ ਹੁੰਦੀ ਸੀ।
ਅੱਛਾ ਹੁਣ ਇੱਕ ਦੋ ਜਿਹੜੀਆਂ ਮੋਟੀਆਂ ਮੋਟੀਆਂ ਗੱਲਾਂ ਸੀਗੀਆਂ
ਹਾਂਜੀ
ਉਹਨਾਂ ਦੇ ਉੱਤੇ ਆਪਾਂ ਆਈਏ ਕਿ ਆਪਾਂ ਨੂੰ ਯੁਵਾਲ ਨੋਵਾ ਹਰਾਰੀ ਦੀ ਜਦੋਂ ਅਸੀਂ ਕਿਤਾਬ ਦੀ ਗੱਲ ਕਰਦੇ ਹਾਂ ਉਹਨੇ ਵੀ ਹਿਸਟਰੀ ਆਫ ਮੈਨਕਾਇੰਡ ਲਿਖੀ ਹੈ, ਤੇ ਮੈਨੂੰ ਇੱਕ ਗੱਲ ਬੜੀ ਲੱਗੀ ਕਿ ਯਾਰ ਵਿਗਿਆਨ ਵੀ ਇੰਟਰਪ੍ਰਟੇਸ਼ਨ ਦੇ ਨਾਲ ਵਿਗਾੜਿਆ ਤੋੜਿਆ ਜਾ ਸਕਦਾ, ਇਹਦੇ ਵਿੱਚ ਕਈ ਤਰ੍ਹਾਂ ਦੀਆਂ ਗੱਲਾਂ, ਇੱਕ ਤਾਂ ਮੈਂ ਤੁਹਾਡੇ ਨਾਲ ਖੇਤੀ ਵਾਲੇ ਵਿਸ਼ੇ ਤੇ ਵੀ ਕਰੂੰਗਾ, ਪਰ ਜਿਵੇਂ ਐਵੋਲਿਊਸ਼ਨ ਦੀ ਇਹ ਕਹਾਣੀ ਵੀ ਇਹਨੇ ਵੀ ਉਹਨੂੰ ਆਧਾਰ ਤਾਂ ਬਣਾਇਆ ਹੀ ਹੈ, ਪਰ ਇਸ ਕਿਤਾਬ ਦੇ ਵਿੱਚ ਵੀ ਬਹੁਤ ਕੁਛ ਕੀਤਾ ਗਿਆ ਜਿਹੜਾ ਕਿ ਉਲਝਾਉਣ ਵਾਲਾ, ਯਾਨੀ ਵਿਗਿਆਨ ਦੇ ਨਾਂ ਤੇ ਵੀ ਉਲਝਣਾਂ ਪੈਦਾ ਕੀਤੀਆਂ ਗਈਆਂ ਨੇ, ਘੱਟੋ ਘੱਟ ਇਸ ਥਿਊਰੀ ਨੂੰ ਜਿਵੇਂ ਪੇਸ਼ ਕੀਤਾ ਗਿਆ ਉਹਨੂੰ ਆਪਾਂ ਮਾਨਤਾ ਦੇ ਸਕਦੇ ਹਾਂ।
ਮੈਂ ਇਹਦੇ ਤੇ ਥੋੜੀ ਜਿਹੀ ਗੱਲਾਂ ਕਰਨੀ ਚਾਹੁੰਦਾ, ਜਿਵੇਂ ਆਪਾਂ ਇਟਲੀ ਵਾਲੇ ਰੋਮ ਸ਼ਹਿਰ ਦੀ ਗੱਲ ਕਰਕੇ ਹਟੇ ਹਾਂ ਵੀ ਉੱਥੇ ਬਰੂਨੋ ਨੇ ਲੌਜਿਕ ਦਿੱਤਾ ਤੇ ਬਰੂਨੋ ਨੂੰ ਮੌਤ ਦੀ ਸਜ਼ਾ ਦਿੱਤੀ ਗਈ, ਪਰ 2023 ਦੇ ਵਿੱਚ ਜਾਂ 2000 ਇਹ ਜਿਹੜੀ 21ਵੀਂ ਸਦੀ ਹੈ ਇਹ ਚ ਵਿਗਿਆਨ ਤੇ ਲੌਜਿਕ ਦੀ ਜਿਹੜੀ ਸੱਤਾ ਉਹ ਧਰਤੀ ਉੱਤੇ ਆਪਦਾ ਦਬਦਬਾ ਬਣਾ ਚੁੱਕੀ ਹੈ, ਹੁਣ ਜੇ ਇਹਦੇ ਨੇ ਡਿਸਟੋਰਸ਼ਨ ਪੈਦਾ ਕਰਨੀ ਹੈ ਜਾਂ ਇਹਨੂੰ ਵਿਗਾੜਨਾ ਤਾਂ ਉਹਨੂੰ ਲੌਜੀਕਲੀ ਹੀ ਗੱਲ ਕਰਨੀ ਪਊਗੀ ਤੇ ਸਾਇੰਸ ਦੀਆਂ ਗੱਲਾਂ ਨੂੰ ਅਪ ਹੋਲਡ ਕਰਕੇ ਗੱਲ ਕਰਨੀ ਪਊਗੀ, ਮਤਲਬ ਹੁਣ ਉਸ ਚੌਕ ਤੋਂ ਨੀ ਗੱਲ ਕਰ ਸਕਦੇ ਜਿੱਥੇ 500 ਸਾਲ ਪਹਿਲਾਂ ਖੜ ਕੇ ਕਰਦੇ ਸੀ, ਹੈਨਾ। ਜੇ ਅੱਜ ਤੁਸੀਂ ਕਿਸੇ ਨੂੰ ਭਟਕਾਉਣਾ ਹੈ ਤਾਂ ਉਹਨੂੰ ਪਹਿਲਾਂ ਜਿਹੜਾ ਗੱਲ ਦਾ ਪੂਰਾ ਲਵਾਦਾ ਹੋਊਗਾ, ਗੱਲ ਦੀ ਪੂਰੀ ਡਰੈਸਿੰਗ ਸੈਂਸ ਹੋਊਗੀ, ਉਹ ਤਾਂ ਸਾਇੰਟਿਫਿਕ ਹੀ ਰੱਖਣੀ ਪੈਣੀ ਆ, ਸਾਇੰਟਿਫਿਕ ਗੱਲ ਤੁਸੀਂ ਸੂਡੋ ਸਾਇੰਸ ਦੀ ਵਰਤੋਂ ਕਰੋਗੇ, ਜਿਵੇਂ ਆਪਾਂ ਕਹਿੰਦੇ ਇੱਕ ਵਿਗਿਆਨ ਹੈ, ਇੱਕ ਜਿਹੜੀ ਗਲਤ ਵਿਗਿਆਨ ਹੈ ਜਾਂ ਗਲਤ ਸਹੀ ਤੱਥਾਂ ਦੇ ਉੱਤੇ ਗਲਤ ਵਿਆਖਿਆਵਾਂ, ਉਹਨੂੰ ਆਪਾਂ ਸੂਡੋ ਸਾਇੰਸ ਕਹਿ ਦਿੰਦੇ ਹਾਂ। ਜਿਵੇਂ ਭਾਰਤ ਵਿੱਚ ਇਹਦਾ ਬਹੁਤ ਅੱਜ ਕੱਲ੍ਹ ਵੀ ਜਿਹੜੀ ਗਾਂ ਹੈ ਆਕਸੀਜਨ ਦਿੰਦੀ ਹੈ, ਗਾਂ ਦੇ ਸਿੰਗ ਜਿਹੜੇ ਨੇ ਯੂਵੀ ਰੇਡੀਏਸ਼ਨ ਅਬਜ਼ਰਵ ਕਰਦੇ ਨੇ, ਤਰ੍ਹਾਂ ਤਰ੍ਹਾਂ ਦੀ ਜਿਹੜੀ ਸੂਡੋ ਸਾਇੰਸ ਉਹ ਪ੍ਰਚਲਿਤ ਹੋ ਚੁੱਕੀ ਹੈ।
ਮੈਨੂੰ ਤਾਂ ਕਿਸੇ ਨੇ ਇੱਕ ਵਾਰੀ ਇਹ ਵੀ ਕਹਿਤਾ ਸੀ, ਕਹਿੰਦੇ ਗਾਂ ਦਾ ਇੰਨਾ ਨੌਲੇਜੇਬਲ ਐਨੀਮਲ ਹੈ ਕਿ ਜਿਹਨੂੰ ਖੁੱਲਾ ਛੱਡ ਤੁਹਾਡੇ ਘਰ ਬੱਚਾ ਬਿਮਾਰ ਹੈ ਨਾ, ਉਹ ਉਸ ਤਰ੍ਹਾਂ ਦੀਆਂ ਜੜੀ ਬੂਟੀਆਂ ਚਰ ਕੇ ਆਊਗੀ ਜਿਹਦੇ ਦੁੱਧ ਨਾਲ ਬੱਚਾ ਤੁਹਾਡੇ ਦਾ ਮਤਲਬ ਬੁਖਾਰ ਉਤਰ ਜੇ ਜਾਂ ਘਰ ਚ ਕੋਈ ਬਿਮਾਰ ਮਰੀਜ਼ ਠੀਕ ਹੋ ਜੇ। ਹੁਣ ਮੈਂ ਕਿਹਾ ਯਾਰ ਇਹ ਤਾਂ ਫਿਰ ਆਰਾਮ ਨਾਲ ਹੋਈ,
ਕਰੋਨਾ ਦਾ ਜਿਹੜਾ ਟਾਈਮ ਪੀਰੀਅਡ ਆ ਉਹ ਸ਼ਾਇਦ ਤੁਸੀਂ, ਤੁਹਾਨੂੰ ਮੈਂ ਕੁਛ ਚੀਜ਼ਾਂ ਸ਼ੇਅਰ ਕਰੂੰਗਾ, ਦੇਖਿਓ ਉਦੋਂ ਲੋਕਾਂ ਨੇ ਆਪਣੇ ਗੋਬਰ ਨਾਲ ਕਵਰ ਕਰ ਲਿਆ, ਘਰਾਂ ਨੂੰ ਗੋਬਰ ਨਾਲ ਕਵਰ ਕਰ ਲਿਆ, ਗੱਡੀਆਂ ਨੂੰ ਗੋਬਰ ਨਾਲ ਕਵਰ ਕਰ ਲਿਆ ਵੀ ਕਹਿੰਦੇ ਕਰੋਨਾ ਦੂਰ ਰਹੂਗਾ। ਚਲੋ ਹਰਾਰੀ ਵੱਲ ਆਉਂਦੇ ਹਾਂ ਨਾ, ਜੇ ਆਪਾਂ ਜਿਹੜੀ ਗੱਲ ਤੇ ਆਏ ਸੀ ਤਾਂ ਹਰਾਰੀ ਨੇ, ਹਰਾਰੀ ਦੀ ਗੱਲ ਕਰਦੇ ਹਾਂ, ਉਹਨੇ ਅਸਲ ਦੇ ਵਿੱਚ ਉਹਨੇ ਜਸਟੀਫਾਈ ਕਰਨਾ ਸੀਗਾ ਅੱਜ ਦੀ ਸੋਸਾਇਟੀ ਦੇ ਵਿੱਚ ਹੋ ਰਹੀਆਂ ਦਿੱਕਤਾਂ ਨੂੰ, ਵੀ ਇਹ ਦਿੱਕਤਾਂ ਕੋਈ ਨਵੀਂ ਹੈਗੀਆਂ ਸਦੀਆਂ ਪੁਰਾਣੀਆਂ ਨੇ, ਤਾਂ ਉਹਦੇ ਲਈ ਗੱਲ ਕਰਨ ਦਾ ਆਧਾਰ ਬਣਾਉਂਦਾ ਐਵੋਲੂਸ਼ਨ ਤੇ ਮਨੁੱਖ ਦੀਆਂ ਜਿਹੜੀਆਂ ਆਪਾਂ ਕਹਿੰਦੇ ਵੀ ਪ੍ਰਵਿਰਤੀਆਂ ਨੇ ਬਹੁਤ ਸਾਰੀਆਂ ਆਦਤਾਂ ਨੇ, ਫਿਰ ਉਹ ਆਦਤਾਂ ਨੂੰ ਬਾਰਾਂ ਜਾਂ ਕਰੋੜਾਂ ਸਾਲ ਪਹਿਲਾਂ ਤੋਂ ਚੱਕਿਆ ਜਾਂਦਾ ਵੀ ਜਦੋਂ ਮਨੁੱਖ 70,000 ਸਾਲ ਪਹਿਲਾਂ ਮਾਈਗ੍ਰੇਟ ਕਰਦਾ ਟੂ ਦਾ ਅਦਰ ਕੰਟੀਨੈਂਟਸ ਵੀ ਉੱਥੇ ਜਾ ਕੇ ਉਹ ਐਂ ਕਰਕੇ ਕਤਲੇਆਮ ਕਰਦਾ, ਇਹ ਇੱਕ ਕਿਲਰ ਸਪੀਸੀਜ਼, ਪਹਿਲੇ ਚੈਪਟਰ ਦਾ ਕੰਕਲੂਜਨ ਵੀ ਇਹੀ ਕਰਦਾ ਵੀ ਜਿਹੜੀ ਹੋਮੋ ਸੈਪੀਅਨ ਸਪੀਸੀਜ਼ ਹੈ ਇਹ ਸੀਰੀਅਲ ਕਿਲਰ ਹੈ। ਤਾਂ ਫਿਰ ਹੁਣ ਇਹਦਾ ਉਹਨੇ ਜਿੰਨੀ ਐਵੋਲੂਸ਼ਨ ਦੀ ਵਿਆਖਿਆ ਕੀਤੀ ਹਰਾਰੀ ਨੇ ਉਹ ਸਿਰਫ ਪਹਿਲੇ ਚੈਪਟਰ ਜਿਹੜੇ ਪਹਿਲੇ ਲਗਭਗ 70 ਪੇਜ ਨੇ ਉਹ ਇਹ ਦੱਸਣ ਲਈ ਕਰੀ ਵੀ ਅਸੀਂ ਕੁਦਰਤ ਵਿਰੋਧੀ ਹਾਂ, ਅਸੀਂ ਜੀਵਾਂ ਦੇ ਵਿਰੋਧੀ ਹਾਂ, ਵੀ ਆਰ ਐਂਟੀ ਆਰਗਨਿਜ਼ਮ ਐਂਟੀ ਨੇਚਰ, ਵੀ ਸਾਡਾ ਜਿਹੜਾ ਇਨੇਟ ਜਿਹੜਾ ਸਾਡੇ ਅੰਦਰ ਇੱਕ ਤੱਤ ਪਾਇਆ ਜਾਂਦਾ ਜਿਹੜਾ ਸਾਡੀ ਸੁਭਾਅ
ਆਸਟ੍ਰੇਲੀਆ ਦੇ ਵਿੱਚ ਜਦੋਂ ਇਹ ਸੀਪੀਐਨ ਨੇ ਪੈਰ ਧਰਿਆ ਤਾਂ 75% ਉੱਥੋਂ ਦੀ ਜਾਂ 75% 75% ਫਲੋਰਾ ਐਂਡ ਫਾਨਾ ਜੀਵ ਜੰਤੂ ਤੇ ਹੋਰ ਚੀਜ਼ਾਂ ਐਕਸਟਿੰਕਟ ਹੋ ਗਈਆਂ, ਖਤਮ ਹੋ ਗਈਆਂ, ਇਹ ਉਸੇ ਲੌਜਿਕ ਨੂੰ ਬਿਲਡ ਕਰ ਰਿਹਾ। ਹਾਂਜੀ ਪਲੀਜ਼।
ਬਿਲਕੁਲ ਜੀ, ਜਦੋਂ ਇਹ ਗੱਲ ਕਰਦਾ ਨਾ ਵੀ ਅਸੀਂ ਜਦੋਂ ਯੂਰਪ ਦੇ ਵਿੱਚ ਗਏ ਤਾਂ ਉੱਥੇ ਇੰਨੇ ਪਰਸੈਂਟ ਸਪੀਸੀਜ਼ ਐਕਸਟਿੰਕਟ ਹੋ ਗਈਆਂ, ਜਦੋਂ ਅਸੀਂ ਆਸਟ੍ਰੇਲੀਆ ਜਾਂ ਨਿਊਜ਼ੀਲੈਂਡ ਗਏ ਤਾਂ ਉੱਥੇ 75-80% ਸਪੀਸੀਜ਼ ਐਕਸਟਿੰਕਟ ਹੋ ਗਈਆਂ, ਤਾਂ ਉਹ ਫਿਰ ਉਹਨੂੰ ਦੱਸਦਾ ਵੀ ਇਹ ਜਿਹੜੀਆਂ ਚੀਜ਼ਾਂ ਨੇ ਇਹ ਇਸੇ ਤੋਂ ਫਿਰ ਕੰਕਲੂਡ ਕਰਦਾ ਵੀ ਅਸੀਂ ਸੀਰੀਅਲ ਕਿਲਰ ਹਾਂ। ਹੁਣ ਮੈਂ ਇੱਥੇ ਜਿਹੜੀ ਗੱਲ ਦਾ ਬਖਰੇਵਾ ਕਰਨਾ ਉਹ ਇਹ ਹੈ ਵੀ ਜਦੋਂ ਆਸਟ੍ਰੇਲੀਆ ਇੱਕ ਸੈਪਰੇਟ ਕੰਟੀਨੈਂਟ ਹੈ, ਆਸਟ੍ਰੇਲੀਆ ਇੱਕ ਸੈਪਰੇਟ ਕੰਟੀਨੈਂਟ ਹੈ, ਆਸਟ੍ਰੇਲੀਆ ਦੇ ਉੱਤੇ ਜਦੋਂ ਅਸੀਂ ਪਹਿਲੀ ਵਾਰ ਕੈਮਲ ਆਪਣਾ ਊਠ ਲੈ ਕੇ ਗਏ, ਕਈ ਆਪਣੇ ਸਾਥੀਆਂ ਨੂੰ ਊਠ ਕਹਿ ਦਿੰਦੇ ਨੇ, ਜਾਂ ਅਸੀਂ ਜਦੋਂ ਉੱਥੇ ਖਰਗੋਸ਼ ਗਏ ਤਾਂ ਉਹਦੇ ਨਾਲ ਆਸਟ੍ਰੇਲੀਆ ਦੇ ਕੁੱਲ ਜਿਹੜੀ ਈਕੋ ਸਿਸਟਮ ਆ ਉਹ ਬਹੁਤ ਡਿਸਟਰਬੈਂਸ ਕ੍ਰੀਏਸ਼ਨ ਹੋਈ। ਜਾਂ ਆਪਾਂ ਪੰਜਾਬ ਦੇ ਵਿੱਚ ਕਾਂਗਰਸ ਗਰਾਸ 1952 ਦੇ ਵਿੱਚ ਆਈ ਸੀ, ਕਾਂਗਰਸ ਗਰਾਸ ਪੰਜਾਬ ਚ ਇੱਕ ਵੀਡ ਉੱਗ ਰਹੀ ਹੈ ਬਹੁਤ ਸਾਰੇ,
ਮੈਨੂੰ ਪਤਾ ਗਾਜਰ ਬੂਟੀ, ਹਾਂਜੀ
ਗਾਜਰ ਬੂਟੀ, ਤਾਂ ਉਹ ਜਦੋਂ ਪੰਜਾਬ ਵਿੱਚ ਆਈ ਜਾਂ ਪੰਜਾਬ ਦੇ ਪਾਣੀਆਂ ਚ ਜਦੋਂ ਇਸ਼ਾਰਨੀਆ ਨਾਂ ਦਾ ਪੌਦਾ ਆਇਆ ਤਾਂ ਉਹਨੇ ਬਹੁਤ ਡਿਸਟਰਬੈਂਸ ਕ੍ਰੀਏਟ ਕੀਤੀ। ਅਸਲ ਚ ਕੀ ਹੁੰਦਾ ਇਹਨਾਂ ਨੂੰ ਇਨਵੇਸਿਵ ਪਲਾਂਟ ਸਪੀਸੀਜ਼, ਇਨਵੇਸਿਵ ਆਰਗਨਿਜ਼ਮ
ਸਪੀਸੀਜ਼,
ਤੇ ਜਦੋਂ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਕੋਈ ਸਪੀਸੀਜ਼ ਮਾਈਗ੍ਰੇਟ ਕਰਦੀਆਂ ਨੇ ਤਾਂ ਉੱਥੇ ਦਾ ਇਕੋ ਸਿਸਟਮ ਉਹਨੂੰ ਅਡੋਪਟ ਕਰ ਨਹੀਂ ਪਾਉਂਦਾ ਛੇਤੀ, ਤੇ ਉਹ ਉਹਦਾ ਲਾਹਾ ਲੈਂਦੇ ਨੇ ਛੇਤੀ ਛੇਤੀ, ਜਾਂ ਖੁਦ ਖਤਮ ਹੋ ਜਾਣਗੇ ਜਾਂ ਉੱਥੇ ਦੇ ਆਰਗਨਿਜ਼ਮ ਨੂੰ ਖਤਮ ਕਰ ਦੇਣਗੇ।
ਠੀਕ,
ਹੁਣ ਇਹਦੇ ਚੋਂ ਗੱਲ ਜਿਹੜੀ ਮੈਂ ਕੰਕਲੂਡ ਕਰਨਾ ਚਾਹਾਂ ਉਹ ਇਹ ਹੈ, ਜਦੋਂ ਮਨੁੱਖ ਨੇ ਕਿਸੇ ਦੂਜੀ ਜਗ੍ਹਾ ਜਾ ਕੇ ਸ਼ਿਕਾਰ ਕੀਤਾ, ਸ਼ਿਕਾਰ ਉਹਨੇ ਖਾਣੇ ਦੀ ਜ਼ਰੂਰਤ ਪੂਰੀ ਕਰਨ ਲਈ ਕੀਤਾ, ਭੋਜਨ ਦੀ ਜ਼ਰੂਰਤ ਲਈ ਕੀਤਾ, ਹੁਣ ਇਹ ਸੀਰੀਅਲ ਕਿਲਰ ਨਹੀਂ ਨਾ ਇਹ ਕਰਦਾ ਹੁੰਦਾ, ਸੀਰੀਅਲ ਕਿਲਰ ਫਿਰ ਕਿਸੇ ਨੂੰ ਹੋਰ ਕਾਰਨ ਲਈ ਮਾਰੂਗਾ। ਫਿਰ ਇਹ ਦੂਜਾ ਨੁਕਤਾ ਇਹਦੇ ਚ ਇਹ ਹੈ ਵੀ ਅੱਜ ਤੋਂ 50,000 ਸਾਲ ਪਹਿਲਾਂ 40,000 ਸਾਲ ਪਹਿਲਾਂ ਹੋਮੋ ਸੈਪੀਅਨ ਨੇ ਕੀ ਕਰਿਆ, ਉਹਦਾ ਅੱਜ ਦੋ ਤੇਈ ਨਾਲ ਮਨੁੱਖ ਨਾਲ ਥੋੜੀ ਸੰਬੰਧ ਹੈ। ਜੇ ਆਪਾਂ ਕਹਾਂਗੇ 70,000 ਸਾਲ ਪਹਿਲਾਂ ਮਨੁੱਖ ਕਾਤਲ ਸੀ, ਅੱਜ ਅਸੀਂ ਚਾਹੁੰਦੇ ਹਾਂ ਵੀ ਨਹੀਂ ਹੈਗਾ ਕਾਤਲ ਤੇ ਨਹੀਂ ਹੋਣਾ ਚਾਹੀਦਾ, ਇਹ ਹਰਾਰੀ ਇਹ ਚਾਹੁੰਦਾ ਵੀ ਅੱਜ 40-50,000 ਸਾਲ ਪਹਿਲਾਂ ਵੀ ਕਾਤਲ ਸੀ ਤੇ ਅੱਜ ਵੀ ਕਾਤਲ ਹੀ ਆ, ਵੀ ਅੱਜ ਦੀਆਂ ਚੀਜ਼ਾਂ ਨੂੰ ਤੁਸੀਂ ਕੁਐਸਚਨ ਨਾ ਕਰੋ ਜੋ ਅੱਜ
ਇਹ ਕੁਦਰਤ ਦੇ ਉੱਤੇ ਪਾਤਾ ਉਹਨੇ ਵੀ ਇਹਦੇ, ਜੇ ਮੈਂ ਅੱਜ ਲੱਖਾਂ ਬੰਦਾ ਮਾਰਤਾ ਇਰਾਕ ਦੇ ਵਿੱਚ ਜਾਂ ਜਿਹੜੀ ਇਰਾਕ ਵਾਰ ਹੈ ਜਾਂ ਅਫਗਾਨਿਸਤਾਨ ਵਾਰ ਹੈ ਜਾਂ ਹੋਰ ਵੀਅਤਨਾਮ ਹੈ, ਇਸਮੇ ਮੇਰਾ ਕੋਈ ਕਸੂਰ ਨਹੀਂ ਹੈ, ਜੇ ਤੋ ਭਗਵਾਨ ਨੇ ਮੇਰੇ ਅੰਦਰ ਡਾਲ ਕੇ ਭੇਜਾ ਕਿ ਮੈਂ ਮਾਰੂੰਗਾ ਹੀ ਮਾਰੂੰਗਾ।
ਸੁਭਾਅ ਏ, ਮਤਲਬ ਉਹ ਇਹ ਕਹਿਣਾ ਚਾਹੁੰਦਾ ਸੁਭਾਅ ਏ ਕਤਲ ਹੋਣਾ, ਤਾਂ ਫਿਰ ਗੱਲ ਕਰਦੇ ਹਾਂ, ਜਦੋਂ ਪਸ਼ੂ ਨੇ ਉਹ ਪਸ਼ੂ ਆਪਾਂ ਕਹਿੰਦੇ ਹਾਂ ਜਾਨਵਰ ਪੁਣਾ, ਜੇ ਅੱਜ ਜੇ ਕੋਈ ਬੰਦਾ ਕਿਸੇ ਬੰਦੇ ਨੂੰ ਮਾਰ ਦਵੇ ਰੇਪ ਕਰ ਦਵੇ ਅਸੀਂ ਕੀ ਕਹਿੰਦੇ ਹਾਂ ਪਸ਼ੂ ਪੁਣਾ। ਇਹਦਾ ਮਤਲਬ ਇਹ ਹੋਇਆ ਵੀ ਪਸ਼ੂਆਂ ਦਾ ਜਿਹੜਾ ਸੰਸਾਰ ਆ ਉਹ ਅਲੱਗ ਆ ਮਨੁੱਖਾਂ ਦਾ ਅਲੱਗ ਹੈ,
ਠੀਕ ਹੈ।
ਮਨੁੱਖ ਦੇ ਸੰਸਾਰ ਚ ਨਾ ਕਤਲ ਹੋ ਸਕਦਾ ਨਾ ਰੇਪ ਹੋ ਸਕਦਾ, ਜੇ ਕੋਈ ਕਰਦਾ ਉਹ ਪਸ਼ੂ ਆ। ਸਮੇਂ 40-50 ਹਜ਼ਾਰ ਸਾਲ ਪਹਿਲਾਂ ਕੀਤਾ ਉਹ ਪਸ਼ੂਆਂ ਦੇ ਪੱਧਰ ਦੀਆਂ ਗੱਲਾਂ ਨੇ, ਤਾਂ ਪਸ਼ੂਆਂ ਦੇ ਪੱਧਰ ਦੀਆਂ ਗੱਲਾਂ ਚੱਕ ਕੇ ਅੱਜ ਦੀ ਮਨੁੱਖੀ ਸਭਿਅਤਾ ਦੇ ਉੱਤੇ ਸਿਵਿਲਾਈਜੇਸ਼ਨ ਉੱਤੇ ਥੋਪਣੀਆਂ, ਇਹ ਹਰਾਰੀ ਦੀ ਸਭ ਤੋਂ ਵੱਡੀ ਚਲਾਕੀ ਹੈ ਇੱਕ ਤਰ੍ਹਾਂ ਦੀ, ਜਿਹਦੇ ਨਾਲ ਉਹ ਅੱਜ ਦੀ ਟੋਟਲ ਸੋਸਾਇਟੀ ਨੂੰ ਜਸਟੀਫਾਈ ਕਰਨਾ ਚਾਹੁੰਦਾ ਵੀ ਇਹ ਤਾਂ ਜਿਵੇਂ ਹੁਣ ਹਰਾਰੀ ਜਸਟੀਫਾਈ ਕਿਉਂ ਕਰਨਾ ਚਾਹੁੰਦਾ, ਉਹਨੂੰ ਸਪੋਰਟ ਕਰਦਾ ਬਿਲ ਗੇਟਸ, ਉਹਨੂੰ ਸਪੋਰਟ ਕਰਦਾ ਮਾਰਕ ਜ਼ਕਰਬਰਗ, ਉਹਨੂੰ ਸਪੋਰਟ ਕਰਦੇ ਨੇ ਸਿਲੀਕਨ ਵੈਲੀ ਸਾਰੀ, ਤਾਂ ਹਰਾਰੀ ਹਿਸਟੋਰੀਅਨ ਆਫ ਸਿਲੀਕਨ ਵੈਲੀ, ਮਤਲਬ ਇਹ ਸਿੱਧਾ ਸਿੱਧਾ ਟੈਗ ਹੈ ਹਰਾਰੀ ਲਈ ਵੀ ਉਹ ਸਿਲੀਕਨ ਵੈਲੀ ਦਾ ਪਲਾਰਾ ਹੈ। ਕੰਟੀਨਿਊਟੀ ਚੋਂ ਐਗਰੇਰੀਅਨ ਕੁਐਸਚਨ ਤੇ ਗੱਲ ਕਰਦਾ, ਐਗਰੀਕਲਚਰਲ ਫੇਜ਼ ਤੇ ਗੱਲ ਕਰਦਾ, ਇਸੇ ਦੀ ਕੰਟੀਨਿਊਟੀ ਦੇ ਵਿੱਚ ਉਹ ਜੈਨੇਟਿਕਸ ਦੀ ਗੱਲ ਕਰਦਾ, ਇਸੇ ਦੀ ਕੰਟੀਨਿਊਟੀ ਦੇ ਵਿੱਚ ਲਾਸਟ ਚੈਪਟਰ ਹੈ ਕੈਮੀਕਲ ਹੈਪੀਨੈਸ, ਉਹਦੇ ਤੇ ਗੱਲ ਕਰਦਾ, ਉਹ ਸਾਰੀਆਂ ਚੀਜ਼ਾਂ ਨੂੰ ਮਲੀਆਮੇਟ ਕਰਦਾ ਜਾਂਦਾ ਉਹ। ਹਾਂਜੀ,
ਵੰਡਰਫੁਲ। ਆਪਾਂ ਨਾ ਤੁਹਾਡੇ ਤੋਂ ਅੱਗੇ ਸੇਵਾਵਾਂ ਜ਼ਰੂਰ ਲੈਣੀਆਂ ਚਾਹੁੰਦਾ, ਜਿਵੇਂ ਕਿ ਆਹ ਮਨੁੱਖ ਦੀਆਂ ਕਈ ਬਿਰਤੀਆਂ ਚ ਗੱਲ ਆਉਂਦੀ ਹੈ। ਇਹਨੇ ਕਿਤੇ ਮਨੁੱਖ ਦੇ ਕਲਾਕਾਰ ਹੋਣ ਨੂੰ ਕੁਦਰਤ ਨਹੀਂ ਮੰਨਿਆ, ਇਹਨੇ ਮਨੁੱਖ ਵੱਲੋਂ ਪੈਗੰਬਰ ਪੱਧਰ ਤੇ ਜਾ ਕੇ ਜਿਹੜੇ ਕੰਮ ਕੀਤੇ ਗਏ ਹੈ ਉਹਨਾਂ ਨੂੰ ਮਨੁੱਖੀ ਸੁਭਾਅ ਨਹੀਂ ਮੰਨਿਆ, ਉਹਨਾਂ ਨੂੰ ਅਲੋਕਾਰ ਕਹਿ ਕੇ ਵੀ ਇਹ ਤਾਂ ਐਵੇਂ ਵਾਪਰ ਗਏ। ਹਾਲਾਂਕਿ ਸਭ ਤੋਂ ਵੱਡੀ ਦੇਣ ਹੈ, ਅੱਛਾ ਮਨੁੱਖ ਜਦੋਂ ਵੀ ਕਿਤੇ ਭਾਜੀ ਆਪਾਂ ਯੋਧਾ ਬਾਈ ਆਪਾਂ ਇਤਿਹਾਸ ਚ ਵੇਖੀਏ, ਮਨੁੱਖ ਨੇ ਜਦੋਂ ਵੀ ਵੱਡੇ ਤੋਂ ਵੱਡਾ ਕੰਮ ਕੀਤਾ ਨਾ ਜਿਹਨੇ ਦੁਨੀਆਂ ਹਿਲਾ ਕੇ ਰੱਖਤੀ, ਉਹ ਕਦੇ ਵੀ ਸਵਾਰਥ ਲਈ ਨਹੀਂ ਕੀਤਾ, ਉਹ ਕਦੇ ਵੀ ਸੈਲਫਿਸ਼ ਨਹੀਂ ਸੀ ਜਦੋਂ ਬੁਲੰਦੀ ਤੇ ਪਹੁੰਚਿਆ। ਈਵਨ ਮੈਨੂੰ ਪਤਾ ਹੈ ਕਿ ਆਮ ਤੌਰ ਤੇ ਮੇਰਾ ਤੱਤੀ ਚੀਜ਼ ਨੂੰ ਹੱਥ ਲੱਗ ਜੇ, ਤੱਤੀ ਚੀਜ਼ ਨੂੰ ਹੱਥ ਲੱਗ ਜੇ ਤਾਂ ਹੱਥ ਮੇਰਾ ਪਿੱਛੇ ਨੂੰ ਜਾਂਦਾ, ਤੱਤੀ ਤਵੀ ਤੇ ਬੈਠ ਜਾਣਾ, ਉਹ ਇੱਕ ਸਿਧਾਂਤਕ ਉੱਚਤਾ ਤੇ ਜਦੋਂ ਮਨੁੱਖ ਪਹੁੰਚਦਾ ਹੈ ਉਹ ਕਦੇ ਵੀ ਆਪਣੇ ਮੁਨਾਫੇ ਲਈ ਬੰਦ ਬੰਦ ਨਹੀਂ ਕਟਾ ਸਕਦਾ, ਖੋਪੜੀਆਂ ਨਹੀਂ ਲਹਾ ਸਕਦਾ ਜਾਂ ਹੋਰ ਤਸੀਹੇ ਜੋ ਦੁਨੀਆਂ ਚ ਦਿੱਤੇ ਗਏ ਆ। ਈਵਨ ਮੈਂ ਦੇਖਿਆ ਜਦੋਂ ਆਪਣੇ ਇਨਕਲਾਬੀਆਂ ਤੇ ਦੇਸ਼ ਭਗਤਾਂ ਦੀ ਗੱਲ ਕਰਦੇ ਹਾਂ, ਸ਼ਹੀਦ ਆਜ਼ਮ ਭਗਤ ਸਿੰਘ ਦੇ ਸਾਥੀ ਜਦੋਂ ਭੁੱਖ ਹੜਤਾਲ ਕਰਦੇ ਆ ਲਾਹੌਰ ਦੀ ਸੈਂਟਰਲ ਜੇਲ੍ਹ ਦੇ ਵਿੱਚ, ਤੇ ਉਹਨਾਂ ਦਿਨਾਂ ਵਿੱਚ ਵੀ ਇਹ ਆ ਕਿ ਜਦੋਂ ਪਤਾ ਹੈ ਨਾ ਵੀ ਸਵੇਰੇ ਅੰਗਰੇਜ਼ਾਂ ਨੇ ਆ ਕੇ ਸਾਨੂੰ ਕੁਛ ਧੱਕੇ ਨਾ ਖਵਾਉਣਾ ਹੈ, ਤੇ ਮੈਂ ਉਦੋਂ ਭੁੱਲ ਗਿਆ ਤੇ ਇੱਕ ਇਨਕਲਾਬੀ ਨੇ ਰਾਤ ਨੂੰ ਭੁੱਖਾ ਸੀ ਕਈ ਦਿਨਾਂ ਦਾ ਤੇ ਉਹਨੇ ਲਾਲ ਮਿਰਚਾਂ ਖਾਧੀਆਂ ਸੀ ਕਿ ਮੇਰਾ ਅੰਦਰ ਹੀ ਗਲ ਜਾਵੇ ਤੇ ਪਾਉਣਗੇ ਤੇ ਹਜ਼ਮ ਹੋਊਗਾ। ਉਹ ਜਿਹੜੀ ਭਾਵਨਾ ਆ ਹਰਾਰੀ ਉਹਦੇ ਤੋਂ ਲੱਖਾਂ ਕਰੋੜਾਂ ਕੋ ਦੂਰ ਦੇ ਨਿਕਲਦਾ ਫਿਰ ਭੱਜ ਕੇ, ਇਹ ਲੱਗਿਆ।
ਇਹ ਜਿਹੜੀ ਤੁਸੀਂ ਜਿਹੜੀ ਗੱਲ ਕਰ ਰਹੇ ਹੋ, ਮੰਨ ਲਓ ਸੋਸ਼ਲ ਕਾਰਪੋਰੇਸ਼ਨ ਦੀ ਗੱਲ ਹੈ, ਸੋਸ਼ਲ ਕਾਰਪੋਰੇਸ਼ਨ ਕੀ ਆ, ਉਹ ਕੁਰਬਾਨੀਆਂ ਦੇ ਹੀ ਟਿਕਿਆ ਹੋਇਆ। ਹਰਾਰੀ ਪਸ਼ੂ ਜਗਤ ਤੋਂ ਉਦਾਹਰਨਾ ਚੱਕਦਾ, ਪਸ਼ੂਆਂ ਦੇ ਵਿੱਚ ਵੀ ਇੱਕ ਪਸ਼ੂ ਦੂਜੇ ਆਪਣੇ ਨਾਲ ਦੇ ਦੀ ਜਾਨ ਬਚਾਉਣ ਵਾਸਤੇ ਕੁਰਬਾਨ ਹੋ ਜਾਂਦਾ, ਹਰਾਰੀ ਨੇ
ਨਾਲੇ ਕੋਈ ਵੀ ਪਸ਼ੂ ਨੇ ਅੱਜ ਤੱਕ ਆਪਣੀ ਪ੍ਰਜਾਤੀ ਨਹੀਂ ਮਾਰੀ, ਆਪਣੀ ਪ੍ਰਜਾਤੀ ਨਹੀਂ ਮਾਰੀ, ਸ਼ੇਰ ਸ਼ੇਰਾਂ ਨੂੰ ਨਹੀਂ ਖਾ ਗਿਆ, ਸ਼ੇਰਾਂ ਨੂੰ ਨਹੀਂ ਖਾ ਗਿਆ, ਉਹ ਹੋਰ ਪੱਧਰ ਤੇ ਆ, ਜਿਵੇਂ ਮਨੁੱਖ ਮਨੁੱਖ ਨੂੰ ਖਾਂਦਾ ਹੈ ਕਿ ਦੂਜਾ ਇੱਕ ਹੋਰ ਵੀ ਹੈ ਨਾ, ਜਿਹੜੀ ਇਹ ਵਾਲੀ ਭੁੱਖ ਹੈ ਕੁਦਰਤ ਨੇ ਨਹੀਂ ਦਿੱਤੀ ਤੁਹਾਨੂੰ, ਜਿਹੜੀ ਭੁੱਖ ਖਾ ਖਾ ਕੇ ਵੱਧਦੀ ਹੈ,
ਬਿਲਕੁਲ
ਕੁਦਰਤ ਨੇ ਜਿੰਨੀਆਂ ਵੀ ਭੁੱਖਾਂ ਦਿੱਤੀਆਂ ਨੇ ਉਹ ਖਾ ਕੇ ਮਿਟਾ, ਈਵਨ ਕਾਮ ਲਾ ਲਓ ਜੇ ਸੈਕਸ ਦਾ ਵੀ ਤੁਹਾਨੂੰ ਅਰਜ ਹੁੰਦੀ ਹੈ ਨਾ, ਉਹ ਕਰਕੇ ਸੈਟਿਸਫਾਈ ਹੋ ਜਾਂਦੇ ਹੋ ਤੁਸੀਂ, ਤੁਸੀਂ ਖਾ ਕੇ ਰੱਜ ਜਾਂਦੇ ਹੋ, ਇਹ ਸਿਰਫ ਜਾਇਦਾਦ ਤੇ ਧਨ ਦੀ ਭੁੱਖ ਹੈ, ਰਾਜ ਦੀ ਭੁੱਖ ਹੈ ਜਿਹੜੀ ਖਾ ਖਾ ਕੇ ਵੱਧਦੀ ਹੈ। ਇਹ ਤਾਂ ਹਰਾਰੀ ਜਿਹੜੀ ਕਿਸੇ ਸਾਇੰਸ ਚ ਆਉਂਦੀ ਵੀ ਯਾਰ, ਮਤਲਬ ਚੱਲ ਆ ਜਾ ਨੈਚੁਰਲ ਸਾਇੰਸਿਸ ਦੇ ਉੱਤੇ ਵੀ, ਨੈਚੁਰਲ ਸਾਇੰਸਿਸ ਦਾ ਫਿਨੋਮਿਨਾ ਹੀ ਹੈ ਨੀ, ਗਾ ਦ ਮੋਰ ਯੂ ਈਟ ਯੂ ਆਰ ਡਨ ਔਰ ਯੂ ਵਿਲ ਡਾਈ। ਤੁਸੀਂ ਧੱਕੇ ਦਾ ਖਵਾ ਕੇ ਦੇਖੋ, ਇੱਕ ਸ਼ੇਰ ਨੂੰ ਹਾਥੀ ਖਵਾ ਕੇ ਦਿਖਾਓ ਮੈਨੂੰ, ਪੂਰੇ ਦਾ ਪੂਰਾ ਧੱਕ ਧੱਕ ਕੇ ਉਹਨੂੰ। ਹਾਂਜੀ,
ਕਰਦੇ ਨੇ ਜਦੋਂ ਉਹਨਾਂ ਨੂੰ ਭੁੱਖ ਲੱਗੀ ਹੁੰਦੀ ਆ, ਉਹ ਸਾਰਾ ਦਿਨ ਤਾਂ ਹਿਰਨਾਂ ਦੇ ਪਿੱਛੇ ਭੱਜਦੇ ਨੀ।
ਹਾਂਜੀ,
ਇਹ ਹਰਾਰੀ ਦਾ ਨਾ ਜਿਹੜਾ ਟੋਟਲ ਕੰਸੈਪਟ ਹੈ, ਜੇ ਇਹਨੂੰ ਆਪਾਂ ਹੁਣ ਮੰਨ ਲਓ ਜੇ ਆਪਾਂ ਕਹੀਏ ਵੀ ਲਾਸਟ ਵਿੱਚ ਕੰਕਲੂਡ ਕਰਨਾ ਹੋਵੇ,
ਕੰਕਲੂਡ ਕਰਨਾ ਹੋਵੇ,
ਹਰਾਰੀ ਕਹਿਣਾ ਕੀ ਚਾਹੁੰਦਾ, ਹਰਾਰੀ ਕਹਿੰਦਾ ਵੀ ਪ੍ਰੋਗਰੈਸ ਨੀ ਹੋਈ ਕੁਛ ਵੀ, ਸਭ ਤੋਂ ਵੱਡਾ ਸੋਸਾਇਟੀ ਦਾ ਆਸਪੈਕਟ ਆ ਪ੍ਰੋਗਰੈਸ, ਵੀ ਅਸੀਂ ਸਬਜੈਕਟ ਨੂੰ ਪ੍ਰੋਗਰੈਸ ਕਰਦੇ ਹੋਏ ਅੱਗੇ ਵੱਧ ਰਹੇ ਹਾਂ। ਉਹਦੀ ਕੁੱਲ ਥਿਊਰੀ ਕਹਿੰਦੀ ਆ ਵੀ ਪ੍ਰੋਗਰੈਸ ਨਾਂ ਦੀ ਕੋਈ ਚੀਜ਼ ਨੀ ਹੁੰਦੀ, ਵੀ ਉਹ ਜਿਵੇਂ ਕੈਮੀਕਲ ਹੈਪੀਨੈਸ ਪੜ੍ਹਨੇ ਵਾਲਾ, ਉਹ ਕਹਿੰਦਾ ਵੀ ਕਰੋੜਾਂ ਸਾਲ ਜਾਂ ਹਜ਼ਾਰਾਂ ਲੱਖਾਂ ਸਾਲ ਪਹਿਲਾਂ ਵੀ ਮਨੁੱਖ ਇਹੋ ਜਿਹੀ ਸੀ, ਅੱਜ ਵੀ ਇਹੋ ਜਿਹੀ ਆ, ਫਿਰ ਉਹ ਕਤਲੇਆਮ ਵਾਲੀਆਂ ਗੱਲਾਂ ਬਹੁਤ ਸਾਰੀਆਂ ਗੱਲਾਂ ਤੋਂ ਟੋਟਲ ਉਹਦਾ ਕੰਕਲੂਜਨ ਇਹ ਹੈ। ਉਹ ਚ ਇੱਕ ਲਾਸਟ ਗੱਲ ਇਹ ਹੈ ਵੀ ਜਦ ਹਰਾਰੀ ਨੇ ਦੋ ਚੀਜ਼ਾਂ ਨੂੰ ਆਪਣੀ ਕਿਤਾਬ ਚ ਸਮ ਅਪ ਕੀਤਾ, ਇੱਕ ਸੋਸ਼ਲ ਸਾਇੰਸ ਤੇ ਦੂਜੀ ਜਿਹੜੀ ਨੈਚੁਰਲ ਸਾਇੰਸ। ਹੁਣ ਜਿਹੜੇ ਲੋਕ ਸੋਸ਼ਲ ਸਾਇੰਸ ਪੜ੍ਹਦੇ, ਹਾਂਜੀ
ਹਾਂਜੀ, ਇੱਕ ਸੋਸ਼ਲ ਸਾਇੰਸ, ਦੂਜਾ ਮੈਨੂੰ ਸੁਣਿਆ ਨੀ ਸੀ, ਹਾਂਜੀ
ਨੈਚੁਰਲ ਸਾਇੰਸ, ਕੁਦਰਤ ਦਾ
ਸਾਇੰਸ। ਓਕੇ ਓਕੇ ਜੀ, ਠੀਕ ਹੈ।
ਹੁਣ ਇਹ ਚ ਇੱਕ ਗੈਪ ਇਹ ਰਹਿ ਜਾਂਦਾ, ਜਿਹੜੇ ਲੋਕ ਨੈਚੁਰਲ ਸਾਇੰਸ ਵਾਲੇ ਨੇ ਉਹ ਕਹਿੰਦੇ ਨੇ ਵੀ ਨੈਚੁਰਲ ਸਾਇੰਸ ਤਾਂ ਹਰਾਰੀ ਨੇ ਚੰਗੀ ਗੱਲ ਨਹੀਂ ਕੀਤੀ ਪਰ ਸੋਸ਼ਲ ਸਾਇੰਸ ਚੰਗੀ ਕੀਤੀ ਹੋਊ। ਸੋਸ਼ਲ ਸਾਇੰਸ ਵਾਲੇ ਕਹਿੰਦੇ ਨੇ ਵੀ ਸੋਸ਼ਲ ਸਾਇੰਸ ਬਾਰੇ ਤਾਂ ਹਰਾਰੀ ਨੇ ਚੰਗੀ ਗੱਲ ਨਹੀਂ ਕੀਤੀ, ਨੈਚੁਰਲ ਬਾਰੇ ਕੀਤੀ ਹੋਊ। ਦੋਨੋਂ ਚੀਜ਼ਾਂ ਨੂੰ ਇੱਕ ਜਗ੍ਹਾ ਲਿਆ ਕੇ ਖੜਾ ਕਰਨਾ ਉਸ ਤੇ ਕੋਈ ਗੱਲ ਨੀ ਕਰ ਪਾਉਂਦਾ। ਅਸੀਂ ਜਦੋਂ ਪੰਜਾਬੀ ਯੂਨੀਵਰਸਿਟੀ ਚ ਸੈਮੀਨਾਰ ਕੀਤਾ ਤਾਂ ਉੱਥੇ ਤੁਹਾਨੂੰ ਪਤਾ ਹੀ ਹੈ ਨਾ ਫਿਰ ਦੋ ਬੁਲਾਰੇ ਸੀ ਆਪਣੇ, ਤਾਂ ਉਹਦਾ ਕਾਰਨ ਹੀ ਇਹ ਸੀ ਵੀ ਇੱਕ ਬੁਲਾਰਾ ਟੋਟਲੀ ਹਰਾਰੀ ਦੀ ਸੋਸ਼ਲ ਸਾਇੰਸਿਸ ਤੇ ਗੱਲ ਕਰੂਗਾ ਤੇ ਦੂਜਾ ਮੇਰੇ ਵੱਲੋਂ ਇਹ ਸੀ ਵੀ ਮੈਂ ਉਹਦੀ ਸਾਰੀ ਐਵੋਲੂਸ਼ਨ ਤੇ ਜਿਹੜੀ ਉਹਦੀ ਨੈਚੁਰਲ ਸਾਇੰਸਿਸ ਉੱਤੇ ਜੋ ਉਹਨੇ ਆਪਣੇ ਫੈਕਟ ਦਿੱਤੇ ਨੇ ਦਿੱਤੀਆਂ ਨੇ ਵੀ ਮੈਂ ਉਹਨਾਂ ਤੇ ਗੱਲ ਕਰੂੰਗਾ, ਤੇ ਉਹ ਕਾਫੀ ਕਾਮਯਾਬ ਰਹੀ। ਅਸੀਂ ਟੋਟਲ ਦੇ ਵਿੱਚ ਘੱਟੋ ਘੱਟ 4-5 ਘੰਟੇ ਸੈਮੀਨਾਰ ਚੱਲਿਆ ਤੇ ਜਿੰਨੇ ਉੱਥੇ ਆਏ ਸੀਗੇ ਵਧੀਆ ਗੱਲਬਾਤ ਰਹੀ ਵੱਲੋਂ।
There is nothing new that has been discussed in this book. ਮੈਨੂੰ 1945 ਦੀਆਂ ਕਿਤਾਬਾਂ ਰਾਹੁਲ ਸੰਕਰਤ ਆਇਨ ਦੀਆਂ ਪੜ੍ਹਾਂ, ਉਹ ਇਹਦੋਂ ਵੀ ਜ਼ਿਆਦਾ ਹੀ ਐਡਵਾਂਸ ਲੱਗਦੇ ਆ, ਕਿਉਂਕਿ ਉਹਦੇ ਵਿੱਚ 60-70 ਸਾਲ ਪਹਿਲਾਂ ਦਾ ਸਮਾਂ ਹੈ, ਉਹ 80 ਸਾਲ ਪਹਿਲਾਂ ਦਾ। 80 ਸਾਲ ਪਹਿਲਾਂ ਜੋ ਰਾਹੁਲ ਜਿਵੇਂ ਡਿਸਕ੍ਰਾਈਬ ਕਰਦਾ ਹੈ ਹਰਾਰੀ ਦਾ, ਉਹਦੇ ਨੇੜੇ ਤੇੜੇ ਵੀ ਨਹੀਂ, ਵਿਦ ਆਲ ਦੀ ਮਾਡਰਨ ਟੈਕਨੋਲੋਜੀ ਬੀਂਗ ਅਵੇਲੇਬਲ ਟੂ ਹਿਮ, ਤੇ ਇਹ ਆਪਾਂ ਨੂੰ ਘਰ ਘਰ ਹੀ ਪਤਾ ਸੀ ਆਲਮੋਸਟ। ਅਚਾਨਕ ਇਹਨੂੰ ਐਡੀ ਅਲੋਕਾਰ ਕਿਤਾਬ ਕਾਹਤੋਂ ਮੰਨ ਕੇ ਦੁਨੀਆ ਦੇ ਵਿੱਚ ਲਿਆਂਦਾ ਗਿਆ ਜਿਵੇਂ ਕਿਸੇ ਨੇ ਡਾਰਵਿਨ ਦੀ ਥੁਰੀ ਲਿਆ ਕੇ ਦੇਤੀ ਹੋਵੇ, ਕਿਉਂਕਿ ਮੈਨੂੰ ਬੜਿਆਂ ਨੇ ਰਿਕਮੈਂਡ ਕੀਤੀ। ਸਾਲ ਕੁ ਤਾਂ ਮੇਰੇ ਦੋਸਤ ਮੈਨੂੰ ਕਹਿੰਦੇ ਨੇ ਰਮਨ ਜੀ ਤੂੰ ਪੜ੍ਹ ਕੇ ਦੇਖ, ਤੇਰੇ ਪੜ੍ਹਨ ਵਾਲੀ ਕਿਤਾਬ ਹੈ, ਵੈਸੇ ਤੇ ਕਹਿੰਦੇ ਤੂੰ ਗੱਲਾਂ ਇਹੀ ਕਰਦਾ। ਮੈਂ ਕਿਹਾ ਯਾਰ ਜੇ ਮੈਂ ਗੱਲਾਂ ਇਹੀ ਕਰਦਾ ਤਾਂ ਫਿਰ ਨਵੀਂ ਕਿਤਾਬ ਕੀ ਆ ਗਈ? ਐਕਚੁਅਲ ਉਹ ਗੱਲ ਸੀ ਕਿ ਉਹ ਕਿਤੇ ਕਿਤੇ ਗੱਲਾਂ ਨੂੰ ਹੋਰ ਤਰ੍ਹਾਂ ਪੇਸ਼ ਕਰ ਰਿਹਾ। ਤੁਹਾਨੂੰ ਵੀ ਇਹੀ ਲੱਗਿਆ ਕਿ ਗੱਲਾਂ ਤਾਂ ਕੁਛ ਵੀ ਐਵੋਲੂਸ਼ਨ ਦੀ ਕਿਹੜੀ ਨਵੀਂ ਆਪਾਂ ਮਾਰਕਾ ਫੜ ਲਿਆ ਇਹਦੇ ਵਿੱਚੋਂ?
ਮੈਂ ਜੇ ਆਪਾਂ ਇਹ ਗੱਲ ਕਰੀਏ ਵੀ ਪਹਿਲੀ ਤਾਂ ਗੱਲ ਇਹਦੀ ਇਹ ਹਰਾਰੀ ਦੀ ਇਹਦਾ ਇੱਕ ਗੁਣ ਆ ਜੀ, ਇਹ ਗੱਲਾਂ ਨੂੰ ਬਹੁਤ ਸੋਹਣੇ ਤਰੀਕੇ ਨਾਲ ਲਿਖਦਾ, ਇਹ ਤੋਂ ਕੋਈ ਮੁਨਕਰ ਨਹੀਂ ਹੋ ਸਕਦਾ। ਮਤਲਬ ਜਦੋਂ ਕੋਈ ਆਮ ਪਾਠਕ ਜਾਂ ਨਵਾਂ ਪਾਠਕ ਪੜ੍ਹਨਾ ਸ਼ੁਰੂ ਕਰਦਾ ਤਾਂ ਇਹ ਹਰਾਰੀ ਦੀ ਕਹਾਣੀ ਦੱਸਣ ਦਾ ਤਰੀਕਾ, ਹਰਾਰੀ ਦਾ ਕਹਿਣ ਦਾ ਤਰੀਕਾ ਉਹਨੂੰ ਭਾ ਜਾਂਦਾ, ਉਹਨੂੰ ਇੱਕਦਮ ਇੰਪ੍ਰੈਸ ਕਰਦਾ ਵੀ ਆਹ ਤਾਂ ਬਹੁਤ ਸੋਹਣਾ ਲਿਖਿਆ, ਤਰੀਕਾ ਬਹੁਤ ਸੋਹਣਾ। ਤੇ ਦੂਜੀ ਗੱਲ ਮਤਲਬ ਇਹ ਕਹੀਏ ਵੀ ਹੁਣ ਹਰਾਰੀ ਨੇ ਜੋ ਲਿਖਿਆ ਉਹਦੇ ਵਾਸਤੇ ਘੱਟੋ ਘੱਟ ਤੁਹਾਨੂੰ ਗਿਆਨ ਵਿਗਿਆਨ ਦੀਆਂ ਹੋਰ ਕਿਤਾਬਾਂ ਛੰਦ ਫੋਲਣੀਆਂ ਪੈਣਗੀਆਂ। ਪਰ ਸਾਡੇ ਜਿਵੇਂ ਹੁਣ ਪੰਜਾਬ ਦੇ ਵਿੱਚ ਕੀ ਹਾਲ ਹੈ ਜਾਂ ਪੰਜਾਬੀ ਯੂਨੀਵਰਸਿਟੀ ਚ ਕੀ ਹਾਲ ਹੈ, ਇੱਥੇ ਉਹ ਚੀਜ਼ ਨੂੰ ਛੇਤੀ ਪੜ੍ਹ ਲਿਆ ਜਾਂਦਾ ਜਿਹਦੇ ਉੱਤੇ ਬਹੁਤ ਜ਼ਿਆਦਾ ਗੱਲ ਹੁੰਦੀ ਹੋਵੇ ਜਾਂ ਪ੍ਰਚਾਰ ਹੁੰਦਾ ਹੋਵੇ, ਉਹਦੇ ਉਲਟ ਕੀ ਹੈ ਉਹ ਛੇਤੀ ਪ੍ਰਚਾਰਿਆ ਜਾਂਦਾ ਜਾਂ ਪੜ੍ਹਿਆ ਜਾਂਦਾ। ਜਿਵੇਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਬਹੁਤ ਸਾਰੇ ਪ੍ਰੋਫੈਸਰਸ ਨੇ ਇਸ ਕਿਤਾਬ ਨੂੰ ਪ੍ਰਮੋਟ ਕੀਤਾ ਵੀ ਇਹ ਕਿਤਾਬ ਬਹੁਤ ਸੋਹਣੀ ਹੈ, ਬਹੁਤ ਸੋਹਣੀ ਹੈ। ਹੁਣ ਮੈਨੂੰ ਬਾਅਦ ਚੋਂ ਕਈ ਮਿਲੇ ਜਦੋਂ ਆਪਣਾ ਸੈਮੀਨਾਰ ਹੋਇਆ ਤਾਂ ਉਹਨਾਂ ਦਾ ਇਹ ਸੀਗਾ ਵੀ ਚੱਲ ਆਹ ਪੱਖ ਇਹਦਾ ਗਲਤ ਹੋਊਗਾ ਵੀ ਉਹ ਕਿਤਾਬ ਸਹੀ ਹੈ, ਉਹ ਕਿਤਾਬ ਸਹੀ ਹੈ। ਫਿਰ ਆਪਾਂ ਕਾਊਂਟਰ ਕੁਐਸਚਨ ਇਹ ਕਰਿਆ ਵੀ ਸਰ ਸਹੀ ਕੀ ਹੈ ਵੀ ਵਿਆਖਿਆਵਾਂ ਤੇ ਕਹਾਣੀਆਂ ਤੋਂ ਬਾਅਦ ਵੀ ਤੁਸੀਂ ਕਿਹੜੀ ਚੀਜ਼ ਨੂੰ ਕਿਹੜੇ ਫੈਕਟ ਨੂੰ ਕਹਿੰਦੇ ਵੀ ਆਹ ਫੈਕਟ ਸਹੀ ਹੈ, ਤਾਂ ਉਹ ਲਗਭਗ ਉਹ ਕਿਸੇ ਨੂੰ ਵੀ ਨੀ ਕੋਈ ਲੱਭਦਾ ਹੈਗਾ ਫੈਕਟ। ਇਹਦੇ ਪਾਪੂਲਰ ਹੋਣ ਦਾ ਕਾਰਨ ਇਹ ਹੈ ਵੀ ਇਹਨੂੰ ਪ੍ਰਮੋਟ ਕੀਤਾ ਗਿਆ, ਜਦੋਂ ਮੈਂ ਪਿਛਲੇ ਸੈਂਟਰ ਗੱਲ ਕੀਤੀ ਸੀ ਵੀ
ਕਾਰਪੋਰੇਟ ਘਰਾਣਾ ਹੈ ਤੇ ਹੋਰ ਬੜੀਆਂ ਵੱਡੀਆਂ ਏਜੰਸੀਆਂ ਦੇ ਪਿੱਛੇ ਸੀਗੀਆਂ। ਅਦਰਵਾਈਜ਼ ਮੈਨੂੰ ਇਹ ਲੱਗਿਆ ਕਿ ਯਾਰ ਏਦਾਂ ਦੀ ਕਿਤਾਬ ਤਾਂ ਸਾਡੇ ਉੱਥੇ ਪੰਜਾਬ ਚ ਬੜੇ ਮੁੰਡੇ ਦੋਸਤ ਮਿੱਤਰ ਮੇਰੇ ਬਹੁਤ ਸੋਹਣੀ ਕੰਪਾਈਲ ਕਰ ਸਕਦੇ, ਪੰਜਾਬੀ ਲੋਕਾਂ ਦੀ ਜ਼ੁਬਾਨ ਚ ਪੇਸ਼ ਕਰ ਸਕਦੇ, ਪਰ ਕਿਸੇ ਟਕੇ ਸਿਰ ਨੀ ਪੁੱਛਣ। ਇਹ 500 ਨੀ ਵਿਕਦੀ ਜੇ ਕਿਤਾਬ ਕਰੀਏ, ਇਹਨੂੰ ਇੱਕ ਖਾਸ ਮਾਰਕੀਟਿੰਗ ਦਾ ਇੱਕ ਚੈਨਲ ਆ ਉਹਨਾਂ ਦਾ ਜਿੱਥੇ ਉਹ ਇਹ ਪ੍ਰਮੋਟ ਕਰਾ ਲੈਂਦੇ ਆ। ਤੇ ਆਪਾਂ ਹੁਣ ਇਹਨੂੰ ਕੰਕਲੂਡ ਵੀ ਕਰਾਂਗੇ ਵੀਰੇ, ਤੁਹਾਡੇ ਕੋਲ 2 ਮਿੰਟ ਹੀ ਹੋਣਗੇ। ਹਾਂਜੀ,
ਮਤਲਬ ਮੈਂ ਤਾਂ ਇਹੀ ਲਾਸਟ ਵਿੱਚ ਇਹੀ ਕਹਿਣਾ ਚਾਹੂੰਗਾ ਵੀ ਜਦੋਂ ਕਿਸੇ ਚੀਜ਼ ਦਾ ਬਹੁਤ ਆਰ ਹੋ ਜਾਂਦਾ ਨਾ ਉਹਨੂੰ, ਮਤਲਬ 4-5 ਕਰੋੜ ਦੀਆਂ ਕਾਪੀਆਂ ਵਿਕੀਆਂ ਨੇ ਤੇ ਸਾਰੀ ਦੁਨੀਆਂ ਕਹਿ ਰਹੀ ਹੈ ਵਧੀਆ ਕਿਤਾਬ ਹੈ, ਤਾਂ ਕੋਈ ਜਦੋਂ ਨਵਾਂ ਬੰਦਾ ਪੜ੍ਹਦਾ ਉਹ ਜਾਣਦੇ ਹੋਏ ਜਾਂ ਨਾ ਜਾਣਦੇ ਹੋਏ ਵੀ ਇਹ ਨੀ ਕਹਿੰਦਾ ਉਹਦੇ ਵਿੱਚ ਕੁਛ ਗਲਤ ਹੈ, ਉਹਨੂੰ ਲੱਗਦਾ ਹੁੰਦਾ ਵੀ ਜਦੋਂ ਇੰਨੀ ਦੁਨੀਆਂ ਨੇ ਪੜ੍ਹ ਲਈ, ਇੰਨੇ ਲੋਕ ਮੰਨ ਰਹੇ ਨੇ ਤਾਂ ਸਹੀ ਹੋਊਗੀ, ਇੱਕ ਇਹ ਵੀ ਆਸਪੈਕਟ ਕੰਮ ਕਰ ਜਾਂਦਾ।
ਇਹਨੂੰ ਕਹਿੰਦੇ ਨਿਊਯਾਰਕ ਟਾਈਮ ਬੈਸਟ ਸੈਲਰ, ਉਹ ਬੰਦਾ ਡਰ ਕੇ ਭੱਜ ਜਾਂਦਾ, ਤੈਨੂੰ ਨਿਊਯਾਰਕ ਟਾਈਮ ਪੜ੍ਹਨਾ ਵੀ ਆਉਂਦਾ, ਕਹਿੰਦਾ ਉਹ ਚ ਤਾਂ ਬੜੇ ਵੱਡੇ ਬੰਦੇ ਰੱਖੇ ਹੁੰਦੇ ਆ ਹਨਾ, ਸਾਡੇ ਇਹੀ ਲਿਖਿਆ ਹੁੰਦਾ ਬਹੁਤੀਆਂ ਕਿਤਾਬਾਂ ਦੇ। ਮੈਂ ਕਿਹਾ ਮੈਂ ਤਾਂ ਪੜ੍ਹਦਾ ਨੀ ਯਾਰ, ਕਿਉਂਕਿ ਮੁਨਸ਼ੀ ਪ੍ਰੇਮ ਚੰਦ ਨੂੰ ਕਦੇ ਨੀ ਲਿਖਿਆ ਨਿਊਯਾਰਕ ਟਾਈਮ ਨੇ ਬੈਸਟ ਸੈਲਰ ਹਨਾ, ਔਰ ਜਿੰਨਿਆਂ ਨੂੰ ਨੋਬਲ ਪ੍ਰਾਈਜ਼ ਮਿਲਿਆ ਉਹ ਤੋਂ ਵੱਧ ਲਿਟਰੇਚਰ ਮੈਂ ਨੋਬਲ ਪ੍ਰਾਈਜ਼ ਤੋਂ ਬਾਹਰ ਹੀ ਪੜ੍ਹਿਆ। ਮੈਂ 1% ਰਾਈਟਰ ਪੜ੍ਹੇ ਹੋਣਗੇ ਲਾਈਫ ਦੇ ਵਿੱਚ ਜਿਹਨਾਂ ਨੂੰ ਨੋਬਲ ਪ੍ਰਾਈਜ਼ ਮਿਲਿਆ ਹੋਊਗਾ, ਬਿਕੋਜ਼ ਆਫ ਜੇ ਸੰਸਥਾ ਦੇ ਰੂਪ ਚ ਦੇਖਣਾ ਹੋਵੇ।
ਇੱਕ ਇੱਕ ਇਹ ਤੁਹਾਡੇ ਸੈਕਟਰ ਤੋਂ ਬਸ ਐਂ ਮੰਨ ਲਓ ਵੀ ਜਿਹੜੀਆਂ ਜੀ ਚੰਗੀਆਂ ਕਿਤਾਬਾਂ ਨੇ ਜਿਹੜੀਆਂ ਲੋਕਾਂ ਨੂੰ ਸੋਚਣ ਲਾ ਸਕਦੀਆਂ ਨੇ ਉਹ ਕਦੇ ਬੈਸਟ ਸੈਲਰ ਨੀ ਹੋਣ ਜਾਂ ਉਹ ਕਿਨਾਰੇ ਤੇ ਪਈਆਂ ਹੋਣ।
ਥੈਂਕ ਯੂ ਯੋਧਾ ਬਾਈ, ਆਪਣੇ ਕੋਲ ਟਾਈਮ ਘੱਟ ਸੀਗਾ ਬਾਈ, ਆਪਾਂ ਨੂੰ ਕਦੇ ਫੇਰ ਸਮਾਂ ਲੱਭਣਾ ਪਊਗਾ ਜੀ।
ਚੰਗਾ ਲੱਗਿਆ ਜੀ ਤੁਹਾਡੇ ਨਾਲ ਗੱਲ ਕਰਕੇ।
ਮੇਰੇ ਮੈਨੂੰ ਵੀ ਆਈ ਰੀਅਲੀ ਇੰਜੋਏਡ ਟਾਕਿੰਗ ਟੂ ਯੂ। ਥੈਂਕ ਯੂ ਵੈਰੀ ਮਚ ਜੀ, ਹੈਵ ਅ ਗ੍ਰੇਟ ਨਾਈਟ। ਥੈਂਕ ਯੂ।
ਥੈਂਕ ਯੂ ਸਰ। ਥੈਂਕ ਯੂ।
ਥੈਂਕ ਯੂ ਜੀ। ਤੇ ਹੁਣ ਇੱਕ ਛੋਟਾ ਜਿਹਾ ਬ੍ਰੇਕ ਲਵਾਂਗੇ ਜੀ, ਤੇ ਬ੍ਰੇਕ ਤੋਂ ਬਾਅਦ ਪ੍ਰੋਗਰਾਮ ਕਨਕਲੂਡ ਕਰਾਂਗੇ। ਸਾਡੇ ਮਹਿਮਾਨ ਨਾਲ ਛੋਟੀ ਜਿਹੀ ਗੱਲਬਾਤ ਹੋਰ ਰਹਿੰਦੀ ਹੈ।
ਯੂ ਆਰ ਲਿਸਨਿੰਗ ਟੂ WTOR 770 AM ਯੰਗਸਟਾਊਨ ਟੋਰਾਂਟੋ।
जी हाँ, मोटर कार का तो मालूम नहीं, लेकिन आपको आपके बंगले तक पहुँचाएंगे जी यानी मॉर्गेजेस के मयंक भटनागर जी। हर तरह की मॉर्गेजेस में करते हैं स्पेशलाइज, वो रेजिडेंशियल हो, कमर्शियल हो, प्राइवेट हो, फर्स्ट या सेकंड मॉर्गेजेस, और या फिर आप हैं फर्स्ट टाइम होम बायर। मयंक भटनागर जी 6474722023 6472023।
लाइसेंस नंबर 10394।
क्या आपके घर और ऑटो इंश्योरेंस की रिन्यूअल हो रही है? क्या आप दुरुस्त इंश्योरेंस कवरेज के लिए अच्छी कीमत की तलाश में हैं? तो फिर आपको ऑल स्टे एजेक एजेंसी के राजा मुदस्सिर को 6472903773 पर कॉल करनी चाहिए। आज ही कॉल करें और आप दो कारों और एक घर की इंश्योरेंस कराते वक्त तकरीबन $1,775 की बचत कर सकते हैं। राजा मुदस्सिर 6472903773। ऑल स्टेट के साथ आप महफूज हाथों में हैं। टर्म्स एंड कंडीशन अप्लाई।
ਭਾਈ ਸਸਤਾ ਲਾ ਲਾ, ਇੰਜ ਕਰ ਤੂੰ 6 ਦੀ ਬਜਾਏ 5 ਲੈ ਲਾ।
ਓਹੋ ਸੱਲਾ ਭੈਣ ਜੀ, ਕੈਨੇਡਾ ਆ ਗਏ ਤੁਸੀਂ? ਇੱਥੇ ਸਬਜ਼ੀਆਂ ਪਿੱਛੇ ਬਾਰਗੇਨ ਕਰਨ ਦੀ ਲੋੜ ਨਹੀਂ, ਕਿਉਂਕਿ ਏਸ਼ੀਅਨ ਫੂਡ ਸੈਂਟਰ ਤੇ ਵਧੀਆ ਫਰੈਸ਼ ਗਰੋਸਰੀ, ਫਰੂਟਸ, ਦਾਲਾਂ, ਸਬਜ਼ੀਆਂ ਸਭ ਕੁਝ ਬਹੁਤ ਘੱਟ ਕੀਮਤ ਵਿੱਚ ਮਿਲਦਾ।
ਇਹ ਹੈ ਜੀ ਏਸ਼ੀਅਨ ਫੂਡ ਸੈਂਟਰ, ਇੰਡੋ ਕੈਨੇਡੀਅਨ ਗਰੋਸਰੀਜ਼, ਫਲ ਫਰੂਟ, ਦਾਲਾਂ, ਸਬਜ਼ੀਆਂ ਦੀ ਵਨ ਸਟਾਪ ਸ਼ਾਪ। ਨਾਲੇ ਸਾਡੇ ਕੋਲ ਇੰਡੀਆ ਵਾਲੇ ਭਾਂਡੇ, ਪਲੇਟਾਂ, ਬਾਟੀਆਂ ਸਭ ਕੁਝ ਮਿਲਦਾ। ਸਾਡੀ ਸਾਰੀਆਂ ਹੀ ਲੋਕੇਸ਼ਨਸ ਤੇ ਸੋਹਣੀਆਂ ਸੋਹਣੀਆਂ ਰੱਖੜੀਆਂ ਦੀ ਬੇਸ਼ੁਮਾਰ ਵੈਰਾਈਟੀ ਵੀ ਹੈ। ਏਸ਼ੀਅਨ ਫੂਡ ਸੈਂਟਰ ਦੀਆਂ ਓਨਟਾਰੀਓ ਵਿੱਚ 9 ਲੋਕੇਸ਼ਨਸ ਵਿੱਚੋਂ ਜਿੱਥੇ ਮਰਜ਼ੀ ਆ ਜਾਓ।
Good morning everyone, you're listening to WTUR 770 AM, your trusted source for news and information. Here comes your host Ramanjeet Sidhu with the current affairs.
Current affairs ਦੇ ਵਿੱਚ ਤੁਹਾਡਾ ਬਹੁਤ ਸਵਾਗਤ ਹੈ ਜੀ। ਮੇਰੇ ਨਾਲ ਹੁਣ ਮਯੰਕ ਭਟਨਾਗਰ ਸਾਹਿਬ ਗੱਲਬਾਤ ਕਰਨਗੇ। ਸ਼ੁੱਕਰਵਾਰ ਹਮਨੇ ਬਹੁਤ ਕੋਸ਼ਿਸ਼ ਕੀ ਆਪਕੋ ਢੂੰਢਨੇ ਕੀ, ਬੜੀ ਦਰ ਦਰ ਕੀ ਠੋਕਰੇ ਖਾਈ, ਲੇਕਿਨ ਭਟਨਾਗਰ ਸਾਹਿਬ ਆ ਨਹੀਂ ਮਿਲ ਪਾਏ। ਤੇ ਅੱਜ ਸਾਨੂੰ ਅਸੀਂ ਸ਼ੁੱਕਰਵਾਰ ਵਾਲੀ ਕਸਰ ਅੱਜ ਕੱਢ ਲਵਾਂਗੇ। ਮਯੰਕ ਸਾਹਿਬ ਗੁੱਡ ਮਾਰਨਿੰਗ ਜੀ, ਵੈਲਕਮ।
ਭਾਜੀ ਸਤਿ ਸ਼੍ਰੀ ਅਕਾਲ, ਵੈਰੀ ਵੈਰੀ ਗੁੱਡ ਮਾਰਨਿੰਗ, ਕੀ ਹਾਲ ਚਾਲ ਹੈ ਜੀ?
ਮੈਂ ਬੜਾ ਠੀਕ ਠਾਕ ਹਾਂ ਜੀ। ਆਪ ਕਿਧਰ ਚਲੇ ਗਏ ਥੇ? ਹਮ ਬੜਾ ਇਧਰ ਉਧਰ ਭਾਗਦੇ ਰਹੇ, ਆਪਕੋ ਢੂੰਢਦੇ ਰਹੇ
ਜੀ। ਕਭੀ ਕਭੀ ਕਿਆ ਹੋਤਾ ਹੈ ਕਿ ਜਬ ਬੈਕ ਟੂ ਬੈਕ ਕਲੋਜ਼ਿੰਗਸ ਹੋ ਰਹੀ ਹੋਤੀ ਹੈ ਤੋ ਮੇਰੇ ਕੋ 11 ਕਲੋਜ਼ਿੰਗ ਥੀ ਫ੍ਰਾਈਡੇ ਕੋ, ਤੋ ਵੋ टाइम ही देख पाए, और जब आप कॉल बैक किया तो टाइम निकल गया था, तो मैंने कहा एक कॉल ऑन मंडे। तो
पहले तो बहुत बहुत बधाई हो कि आपको इतना बिजनेस मिल रहा है। वी आर सो हैप्पी यू ग्रो मोर।
नहीं, थैंक यू सर। हमारी कम्युनिटी सर हमें बहुत सपोर्ट कर रही है। हमारी कम्युनिटी हमारे को बहुत ज्यादा मदद कर रही है फॉर द ग्रोथ, एंड दैट इज व्हाई यू आर सीइंग कि मयंक भटनागर का एक नाम जो है हमारी कम्युनिटी ने एक बना लिया है। तो यू नो व्हाट, वी वांट टू थैंक आवर कम्युनिटी आल्सो, क्योंकि क्या है कि जिस तरीके से ट्रांसपेरेंटली हम काम कर रहे हैं, जिस तरीके से उनको क्लियर पिक्चर देके सारा अपफ्रंट बता के काम कर रहे हैं, एंड ऑन टाइम उनकी क्लोजिंग करके दे रहे हैं, आई थिंक दैट इज वन ऑफ द मेजर रीजंस व्हाई पीपल आर कमिंग टू अस एंड वी आर बिकमिंग व्हाट वी आर बिकमिंग नाउ। तो अपोलोजाइज फॉर फ्राइडे सर,
कोई बात है जी। मैं सर बस अब हमारे सुनने वालों को कुछ बता के जाइए कि आपसे कैसे संपर्क कर सकते हैं और क्या आजकल कुछ खास चल रहा हो वो, या फिर वैसे रूटीन में क्या?
डेफिनेटली सर। देखिए पहले सर मैं पहले अपने सारे अपने लिसनर्स को मयंक भटनागर इंजीनियरिंग टीम की तरफ से सबको सत श्री अकाल सलाम में नमस्कार कहना चाहता हूँ, सबको वेरी वेरी गुड मॉर्निंग कहना चाहता हूँ। एंड देखिए आज हम पहले बात करेंगे जो इंटरेस्ट रेट्स के, जो पहले लोग सोच रहे थे यार इंटरेस्ट रेट में बहुत ज्यादा चेंजेस हो जाएंगे ऑन लास्ट वीक वेडनेसडे, जो कि कुछ नहीं हुए। So we are also all predicting क्योंकि economy was showing a sign कि there is a considerable growth and इतनी growth नहीं like the amount of growth that is required उसके हिसाब से उन्होंने interest rate में कोई changes नहीं हुए. So that is a very good benefit for both the buyers and the seller also. क्योंकि hello.
हाँ जी सर सुन रहा हूँ जी.
आवाज आ रही है सर आपको?
बिल्कुल परफेक्ट लाउड एंड क्लियर क्रिस्टल क्लियर है जी.
तो बायर्स एंड सेलर्स के लिए एक बहुत अच्छी अपॉर्चुनिटी है. क्यों? क्योंकि इंटरेस्ट रेट अभी चेंजेस नहीं हुए हैं तो जिसने प्रॉपर्टी खरीदनी है उनके लिए एक अच्छी अपॉर्चुनिटी इसलिए है क्योंकि उनको अभी भी बायर्स मार्केट का एडवांटेज ले सकते हैं. जो सेलर्स हैं उनको एडवांटेज ये है कि उनकी मंथली पेमेंट में कोई चेंज नहीं आया है. तो अगर उनकी रिन्यूअल आ रही है तो नाउ इज अ गोल्डन अपॉर्चुनिटी फॉर देम टू सी कि भाई वो क्या करके अपनी ऑप्शंस क्या अवेलेबल ले सकते हैं और उस हिसाब से वो अपनी फाइनेंसिंग जो है फ्यूचर फाइनेंसिंग भी जो है वो रिन्यूअल करवा सकते हैं. अगर किसी भी लिसनर को मेरे से बात करनी है कोई भी कंसल्टेशन लेनी है हमेशा सर फ्री कंसल्टेशन दी है. कभी भी एक पैसा चार्ज नहीं किया है एंड मोस्ट इंपॉर्टेंटली आपके लिए जो बेनिफिट होगा वही आपको प्रोवाइड किया जाएगा. काफी हमारे लिसनर्स को ये भी दिक्कत आ रही है कि लैंग्वेज बैरियर करके उनको समझ नहीं आता कि लेंडर एक्चुअली मांग क्या रहा है. तो उस सिचुएशन में भी आप हमारे को कॉन्टेक्ट कर सकते हैं आपसे ऑथराइजेशन लेके वी कैन स्पीक टू योर लेंडर एंड हेल्प देम एंड हेल्प यू गेट यू द राइट मॉर्गेज नीड दैट यू नीड. तो अगर किसी को भी कोई जरूरत ऐसी पड़ गई है कि उनको समझ नहीं आ रहा है या वो कोई गलत डिसीजन बनाने से पहले एक कंसल्टेशन करना चाहते हैं तो मेरे पास जरूर आए. नंबर है मेरा 647-702-2023 पे मेरे से बातचीत की जा सकती है एंड मैं आपको पूरी मदद कर सकता हूँ. मेरा ऑफिस सर सातों दिन खुला होता है एंड दैट इज द रीजन हम लोग सातों दिन खोलते हैं बिकॉज हमारे क्लाइंट्स आर वर्किंग मल्टीपल जॉब्स एंड वो मल्टीपल जॉब्स के लिए उनको काफियों को जो है संडे ऑफ होता है या दे लीव अर्ली. तो उस सिचुएशन में भी आपको जो है पूरी मदद की जाती है आपको पूरी गाइडेंस दी जाती है जो आपको सैटरडे को भी मिलेगी जो आपको वीकेंड में मिलेगी सेम चीज आपको वीकडे में मिलेगी. सो नो डिफरेंस इन क्वालिटी ऑफ सर्विस. तो अगर किसी भी लिसनर को कोई बातचीत करनी है मेरे आवर्स हैं मंडे टू फ्राइडे 9 AM to 7:30 PM मंडे टू फ्राइडे सैटरडे 9 to 6 संडे 11 to 4. तो कोई भी लिसनर को कोई किसी प्रकार की मॉर्गेज या फाइनेंसिंग में बात करनी है फर्स्ट सेकंड थर्ड मॉर्गेज है लाइन ऑफ क्रेडिट लेना चाहते हैं इमरजेंसी फंड्स कब लेना चाहते हैं जो हमारा सितंबर स्पेशल है या अगर आप कोई भी कमर्शियल फाइनेंसिंग कराना चाहते हैं कमर्शियल रीफाइनेंसिंग कराना चाहते हैं मल्टी यूनिट बिल्डिंग खरीदना चाहते हैं फ्रॉम फॉर कमर्शियल एंड रेजिडेंशियल पर्पस या अगर आपको कोई सीएमएचसी अप्रूव्ड फाइनेंसिंग करवानी है तो उसमें भी हम आपको पूरी मदद कर सकते हैं. हाईली रिकमेंड करते हैं कि कोई भी ऑफर डालने से पहले अपनी प्री अप्रूवल जरूर कराओ. बिना प्री अप्रूवल के प्लीज 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 ऑफर ना डालो बिकॉज अगर आप बिना प्री अप्रूवल के ऑफर डाल रहे हो इट इज वेरी डेंजरस इन दिस टाइप ऑफ मार्केट बिकॉज यू आर गोना लूज अ लॉट ऑफ योर डिपॉजिट्स. तो अगर कोई भी लिस्टर को कोई बातचीत करनी है नंबर मेरा एक ही है 647-702-2023 पे. लास्ट में सर मैं इतना ही कह के जाऊंगा अगर कोई भी लिस्टर हमारा सितंबर स्पेशल का एडवांटेज लेना चाहता है विच इज फाइनेंसिंग फॉर इमरजेंसी क्लोजिंग्स पे तो उसमें भी आपको हम पूरी मदद कर सकते हैं. आपको अप टू 85% जितनी भी आपकी अप्रेजल आएगी उसका 85% तक आपको पैसा दिलवाते हैं माइनस योर मॉर्गेज अमाउंट टू अ मैक्सिमम ऑफ $1 million. देखिए इमरजेंसी पैसा है तो विद इन 48 to 72 hours के अंदर आपके जो है अकाउंट में जा सकता है या आप हमारे लॉयर से जो है ड्राफ्ट या सर्टिफाइड चेक दे सकते हैं ओपन लोन दे रहे हैं. मोस्ट इंपॉर्टेंटली आपकी करंट मॉर्गेज को टच नहीं किया जाएगा आपको सेकंड पोजीशन पे ये लोन दिया जा रहा है. एंड अगर आपके पास आपकी इनकम कम है क्रेडिट ब्रूज है नो इनकम पे है लो इनकम पे है सेल्फ डिक्लेयर्ड इनकम पे है तो भी आपकी फाइनेंसिंग शर्तीय हो सकती है. इसके लिए ज्यादा जानकारी के लिए आप मेरे को संपर्क कर सकते हो. नंबर मेरा एक ही है 647-702-2023 647-702-2023 पे मेरे से बातचीत की जा सकती है एंड मैं आपको पूरी मदद कर सकता हूँ। सर टाइम देने के लिए आपका बहुत बहुत धन्यवाद।
बहुत मेहरबानी मैम सर, हैव अ ग्रेट डे जी। थैंक यू किसान सरदार जी। मैं एक पटनागर साहब से इस तो बाद हो खबर हो गया कि मैं कल दोबारा तो सेवा में हाजिर होवांगा। हैव अ ग्रेट डे, आई एम साइनिंग ऑफ, ते कल वेल कर देंगे। थैंक यू।
770 AM ते खबरां दे इस बुलेटिन दे विच मैं हां SR ठाकुर। सब तो पहला इस बुलेटिन दियां चुनवियां खबरां। पेशावर वारसक रोड ते हुए धमाके दे विच FC दा जवान होया शहीद। अमेरिका इंडोनेशिया ते आस्ट्रेलिया दे वल्लों जंगी मशकां। सुडान दी राजधानी ते ड्रोन हमले दे विच 43 मौतां। मोरक्को दे विच भूचाल दे कारण मरन वालियां दी गिनती 2000 तो भी वधी। 146 यात्रियां नूं लिजा रहे जहाज नूं लगी अग, भरिया धुआं, मची हफड़ा तफड़ी। नाइजीरिया च किश्ती पलटन दे कारण 26 लोकां दी हुई मौत। हुण खबरां विस्थार नाल। पिशावर दे वारसक रोड दे प्राइम हस्पताल कंपलैक्स दे नेड़े होए धमाके दे विच सोमवार नूं फ्रंटियर कांस्टेबुलरी दा एक अधिकारी शहीद हो गया, जदकि दो नागरिकां दे समेत 8 व्यक्ति जख्मी होए ने। वारसक दे SP मोहम्मद अरशद खान ने पुष्टि कीती है कि सवेरे 10:30 बजे दे करीब खैबर पख्तूनवा FC दी मोहम्मद राइफल्स रेजिमेंट दे एक वाहन नूं निशाना बनाया गया सी। उन्हां ने दस्सिया जदों इह धमाका होया तां गड्डी मचनी तो पेशावर वाल जा रही सी। SP खान ने कहा कि नतीजे दे वजों एक FC अधिकारी शहीद हो गया, जबकि 6 FC अधिकारी ते 2 नागरिक भी जख्मी हुए ने। अमेरिका इंडोनेशिया आस्ट्रेलिया ते होर सहयोगी सेनावां दे हजारां सैनिकां ने खिते दे विच वधदे चीन ते हमलावर रुख दे दरमियान अज इंडोनेशिया दे टापू जावा दे जंगी अभ्यास दौरान शक्ति प्रदर्शन कीता। राष्ट्रपति जो बाइडन दा प्रशासन विवादत दक्षिणी चीन सागर च पेचिंग दीआं वधदीआं भड़काहट पैदा करन वालीआं कारवाईआं तों फिकरमंद सहयोगियां नूं आसवंद करन दे लई हिंद प्रशांत खिते विच फौजी गठजोड़ नूं मजबूत कर रिहा है। इह खिता अमेरिका चीन दे मुकाबले दरमियान जंग दा मैदान बन गया। पूर्वी जावा सूबे दे सहली जिले बाण युवांगी दे विच 1-2 हफ्तिया दे जंगी मशक 1 सितंबर नूं होई सी। इस जंगी मशक दे दौरान अमेरिका ने जिथे अपने 5 M1A1 टैंक उतारे, उथे इंडोनेशिया दी फौज ने अपने 2 लैपर 2 टैंका दा प्रदर्शन कीता है। यह पहली बार है जदों वियतनाम जंग तों बाद आस्ट्रेलिया ने अपने जंगी टैंक अपने खेतर तों बाहर भेजे होण। अमेरिका ते इंडोनेशिया दे जवानां दे विचाले साल 2009 तों इस सालाना जंगी अभ्यास चल रहा है। सुडान दी सेना शक्तिशाली नीम सैनिक ग्रुप विचाले संघर्ष दौरान राजधानी खरतून दे दक्षिणी हिस्से विच एक बाजार च अज होए ड्रोन हमले च घट्टो घट्ट 43 व्यक्तियां दी मौत हो गई है। कारकुना ते सेहत वर्करां ने यह जानकारी दित्ती। रेजिस्टेंस कमेटीज दे नाम दे नाल जाने जांदे एक कारकुन ग्रुप अते बशीर हस्पताल दे विच काम करदे 2 वर्करस दे अनुसार खरतून दे इलाके दे विच होए ड्रोन हमले दे विच घट्टो घट्ट 55 व्यक्ति जख्मी हो गए ने।
The views expressed on the preceding program may not necessarily be those of the owner or management of WTOR radio station.
ट्रकिंग वाले वीरो ध्यान नाल सुनो, ट्रक जिद्दां दा भी चलाउंदे हो, मैनुअल जां ऑटोमैटिक, क्विक ट्रक ल्यूब चेते आही ना रखियो। ट्रक दी बढ़िया सर्विस लई क्विक ट्रक ल्यूब लो जी, तीजी लोकेशन भी खोलती है, एग्जिट 579 फ्रॉम हाईवे 401 इन नैपनी। आहो जी, कोई अपॉइंटमेंट नहीं, ड्राइव थ्रू फैसिलिटी, एग्जिट 579 फ्रॉम हाईवे 401 इन नैपनी। क्विक ट्रक ल्यूब द वन स्टॉप शॉप, 519-622-0660 या quicktrucklube.com। QTL, बिकॉज वी केयर।
ब्रैम्पटन ऑन स्टेज 12 से 18 अक्टूबर तक द रोज ब्रैम्पटन पर अहद रजा नीर को हैमलेट के किरदार में देखकर खुश और वेलकम करते हैं। हैमलेट जो आजकल के दौर के लिए गजबनाक तेज रफ्तार इंतकाम और दागदार मोहब्बत की कहानी है। क्या आप हमारे डेनमार्क के शहजादे के साथ बाइज्जत खुशहाली पागलपन के दरमियान लाइन पर चलने की हिम्मत करते हैं? ये तब्दीली सिर्फ सच्चा सानिया ही ला सकता है। देखना मत भूलिएगा हैमलेट 12 से 18 अक्टूबर तक द रोज ब्रैम्पटन में। सेल टिकट्स खरीदने के लिए विजिट करें brampton.onstage.ca।
ਤੁਹਾਡੀ ਬਿਨਾ ਨਹੀਂ ਹੂੰ ਜੱਚਦਾ।
ਆਪਣੀ ਕਮਿਊਨਿਟੀ ਦਾ ਸਭ ਤੋਂ ਵੱਡਾ ਵਧੀਆ ਕੁਆਲਿਟੀ ਵਾਲਾ ਤੇ ਸਭ ਤੋਂ ਪੁਰਾਣਾ ਸੋਡੀ ਫਰਨੀਚਰ ਹਰ ਘਰ ਦੀ ਪਹਿਚਾਣ ਬਣ ਚੁੱਕਿਆ ਹੈ।
ਉਹ ਫਿਰ ਬਣੇ ਵੀ ਕਿਉਂ ਨਾ, ਕਿਉਂਕਿ ਬੈਡਰੂਮ ਸੈੱਟ, ਸੋਫਾ ਸੈੱਟ, ਮੈਟ੍ਰੇਸਿਸ, ਡਾਈਨਿੰਗ ਟੇਬਲ, ਡੈਕੋਰੇਟਿਵ ਆਈਟਮਸ, ਗੱਲ ਕੀਜੀ ਸਾਰੇ ਘਰ ਦਾ ਫਰਨੀਚਰ ਵਧੀਆ ਕੁਆਲਿਟੀ ਤੇ ਡਿਸਕਾਊਂਟਡ ਪ੍ਰਾਈਸ ਤੇ ਮਿਲ ਜਾਂਦਾ ਸੋਡੀ ਫਰਨੀਚਰ ਤੋਂ। 3 ਸਾਲ ਲਈ 9 ਵਿਆਜ,
142 ਕੈਨੇਡੀ ਰੋਡ, ਬ੍ਰੈਂਪਟਨ, 9058747171।
रियल एस्टेट दी दुनिया विच थोड़ी कामयाबी एग्जीक्यूटिव होम्स रियल्टी जिथे तुसी 1.5 लाख तो 2 लाख साल दा कमा सकदे हो। इस तो अलावा फ्री बायर एंड सेलर लीड्स, वीआईपी एक्सेस टू प्री कंस्ट्रक्शन प्रोजेक्ट्स, वन ऑन वन सेल्स एंड मार्केटिंग मेंटरशिप, टीच एंड ट्रेन प्रोग्राम, स्टेट ऑफ आर्ट मॉडर्न ऑफिस विद प्राइवेट रूम, इन हाउस मॉर्गेज एंड लॉयर्स टीम, इन हाउस प्रोजेक्ट्स, इन्वेस्टमेंट अपॉर्चुनिटी। फिर देर का दी आओ ते ज्वाइन करो एग्जीक्यूटिव होम्स रियल्टी या कॉल करो 905-890-1300 या विजिट करो ehrb.ca।
क्या आपके घर और ऑटो इंश्योरेंस की रिन्यूअल हो रही है? क्या आप दुरुस्त इंश्योरेंस कवरेज के लिए अच्छी कीमत की तलाश में हैं? तो फिर आपको ऑल स्टे एजेंट